ਬੰਦਾ ਮਲੇਰੇ ਮਲ ਚੜਿਓ ਵੜਿਓ ਦੁਆਬੇ ਜਾਏ ਮੁਲਕ ਛੋੜ ਹਾਕਮ ਗਏ ਲੜਾਈ ਕੋਈ ਨਾ ਖਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਪਰਮ ਸਤਿਕਾਰਯੋਗ ਅਤੇ ਸਨਮਾਨਯੋਗ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਵਿਰਾਜਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਖਾਲਸੇ ਦਾ ਇਤਿਹਾਸ ਆਪਣਾ ਵਿਰਸਾ ਆਪਣੇ ਬਜ਼ੁਰਗਾਂ ਦਾ ਇਤਿਹਾਸ ਸ਼ਰਵਣ ਕਰ ਰਹੇ ਹੋ ਜਿਨ੍ਹਾਂ ਸਾਡੇ ਬਜ਼ੁਰਗਾਂ ਨੇ ਇਹ ਪ੍ਰਣ ਧਾਰਿਆ ਸੀ ਕਿ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਰਹਿਣੀ ਰਹਿ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ। ਐਸੇ ਗੁਰੂ ਕੇ ਸਿੰਘ ਸੂਰ ਮੇ ਖਾਲਸੇ ਪੰਥ ਦੇ ਪਿਆਰੇ ਜਿਨ੍ਹਾਂ ਨੇ ਇਹ ਧਾਰਨ ਕੀਤਾ ਕਿ ਤਿਆਰ ਬਰ ਤਿਆਰ ਹੋ ਕੇ ਪੰਜ ਕਕਾਰ ਕੜਾ ਕਿਰਪਾਨ ਕਛਹਿਰਾ ਆਦਿਕ ਇਹਨੂੰ ਆਪਣੇ ਅੰਗ ਸੰਗ ਰੱਖਣਾ ਹੈ ਇਹ ਤਾਂ ਹੀ ਖਾਲਸਾ ਜੀ ਫਤਿਹ ਹੁੰਦੀ ਹੈ। ਜਿਹੜਾ ਕੋਈ ਸਿੰਘ ਰੱਬ ਦਾ ਪਿਆਰਾ ਹੋਵੇ ਨਾਮ ਹੈ ਸਿੰਘ ਅੰਮ੍ਰਿਤਧਾਰੀ ਹੋਵੇ ਤੇ ਸਭ ਲੋ ਦਾ ਕੜਾ ਨਾ ਪਾਵੇ ਤੇ ਬਚਨ ਹੈ ਮਹਾਰਾਜ ਜੀ ਦਾ ਭਾਈ ਇਹ ਸਭ ਲੋਕੀ ਰੱਖਿਆ ਹਮਨੇ ਅਸੀਂ ਰਕਸ਼ਾ ਉਹਦੀ ਕਰਦੇ ਹਾਂ ਜਿਹੜਾ ਆਪਣੇ ਅੰਗ ਸੰਗ ਸ਼ਸਤਰਧਾਰੀ ਹੋ ਕੇ ਗੁਰੂ ਕੇ ਸ਼ਬਦ ਦਾ ਪਹਿਰਾ ਰੱਖੇ ਅਤੇ ਬਾਹਰੀ ਤੌਰ ਤੇ ਵੀ ਤਿਆਰ ਬਰ ਤਿਆਰ ਰਹੇ। ਐਸਾ ਖਾਲਸਾ ਪੰਥ ਜਿਨ੍ਹਾਂ ਨੇ ਆਪਣੇ ਅੰਗ ਸੰਗ ਇੱਕ ਕਾਰ ਧਾਰਨ ਕੀਤੇ ਤੇ ਕਈ ਚਰਖੜੀਆਂ ਤੇ ਚੜ ਗਏ ਖੋਪੜੀਆਂ ਲੁਹਾਈਆਂ ਗਈਆਂ ਪਰ ਕਿਸੇ ਨੇ ਇਹ ਨਹੀਂ ਆਖਿਆ ਕਿ ਸਾਡੀ ਸਿੱਖੀ ਦੂਰ ਹੋ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਦਾ ਜਾਵੇ। ਐਸੇ ਪੰਥ ਦਾ ਇਤਿਹਾਸ ਕਵੀ ਰਤਨ ਸਿੰਘ ਜੀ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਇਹ ਆਪਣਾ ਇਤਿਹਾਸ ਅਸੀਂ ਸਰਵਣ ਕਰ ਰਹੇ ਹਾਂ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸਰਵਣ ਕੀਤਾ ਹੈ ਖਾਲਸਾ ਜੀਓ ਕਿ ਬੰਦਾ ਸਿੰਘ ਜੀ ਬਹਾਦਰ ਗੁਰੂ ਕਲਗੀਧਰ ਪਾਤਸ਼ਾਹ ਵੱਲੋਂ ਥਾਪੜਾ ਲੈ ਕੇ ਬਖਸ਼ਿਸ਼ ਲੈ ਕੇ ਪੰਜਾਬ ਵੱਲ ਤੁਰੇ ਸੜੋਰਾ ਕਪੂਰੀ ਆਦਿਕ ਸਭ ਨੂੰ ਫਤਿਹ ਕਰਦੇ ਹੋਏ ਸਰਹੰਦ ਨੂੰ ਫਤਿਹ ਕੀਤਾ। ਵਜ਼ੀਰ ਖਾਂ ਵਜੀਦਾ ਜਿਸਨੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ ਤੇ ਉਹਨੂੰ ਮਾਰਿਆ ਚੱਪੜਚਿੜੀ ਦੇ ਮੈਦਾਨ ਵਿਖੇ ਤੇ ਫਿਰ ਸਰਹੰਦ ਸ਼ਹਿਰ ਵਿਖੇ ਦਾਖਲ ਹੋ ਕੇ ਅਨੇਕਾਂ ਦਾ ਧਾਣ ਕੀਤਾ ਵੀ ਜਿਹੜੇ ਅੜੇ ਉਹਨੂੰ ਝਾੜਿਆ ਵੀ ਜਿਹੜੇ ਸ਼ਰਣ ਪੈ ਗਏ ਉਹ ਤਰ ਗਏ ਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਹਾਕਮ ਥਾਪਤ ਕੀਤਾ ਵੀ ਗੁਰੂ ਕੇ ਪਿਆਰਿਆ ਤੂੰ ਇੱਥੇ ਰਹਿ ਕੇ ਖਾਲਸੇ ਦੇ ਝੰਡੇ ਚੁਲਾਣੇ ਹਨ। ਤੇ ਚਾਰ ਭਰਾ ਸਨ ਭਾਈ ਬਾਜ ਸਿੰਘ, ਭਾਈ ਰਾਮ ਸਿੰਘ, ਭਾਈ ਕੌਰ ਸਿੰਘ, ਭਾਈ ਸ਼ਾਮ ਸਿੰਘ। ਇਹਨਾਂ ਚਾਰਾਂ ਨੂੰ ਆਪਣੇ ਅੰਗ ਸੰਗ ਰੱਖਿਆ। ਉਧਰ ਫਤਿਹ ਕਰਕੇ ਖਬਰ ਮਿਲੀ ਕਿ ਰਾਮ ਰਾਈਏ ਇੱਕ ਗੁਰੂ ਕਾ ਸਿੰਘ ਭਾਈ ਬੁਲਾਕਾ ਸਿੰਘ ਹੈ ਜਿਹੜਾ ਬੜਾ ਸੋਹਣਾ ਰਾਗੀ ਸਿੰਘ ਹੈ ਤੇ ਉਹਨੂੰ ਬੜਾ ਤੰਗ ਕਰਦੇ ਹਨ। ਤੇ ਇਹਨਾਂ ਰਾਮ ਰਾਈਏ ਨੇ ਗੁਰੂ ਸਾਹਿਬ ਜੀ ਬਾਰੇ ਬੜੇ ਭੈੜੇ ਬਚਨ ਆ ਕੇ, ਜਦੋਂ ਪਤਾ ਲੱਗਿਆ ਬੰਦਾ ਸਿੰਘ ਬਹਾਦਰ ਨੂੰ ਤੇ ਉਸ ਵੱਲ ਚੜ੍ਹਾਈ ਕੀਤੀ, ਉਹਦਾ ਵੀ ਪਾਰ ਬੁਲਾਇਆ, ਤਾੜਨਾ ਕੀਤੀ ਵੀ ਜਿਹੜਾ ਅੜੇਗਾ ਉਹਨੂੰ ਝਾੜ ਵੀ ਦੇਵਾਂਗੇ, ਜਿਹੜਾ ਸ਼ਰਨ ਪਵੇਗਾ ਉਹਨੂੰ ਬਖਸ਼ ਦੇਵਾਂਗੇ। ਉਹਨੂੰ ਝਾੜ ਕੇ ਫਿਰ ਨਵਾਬ ਸ਼ੇਰ ਖਾਂ ਮਲੇਰਕੋਟਲੇ ਦਾ ਇਹ ਸਾਰਾ ਇਲਾਕਾ ਉਹਦੇ ਚੜ੍ਹਾਈ ਕੀਤੀ, ਪਰ ਬਚਨ ਸੀ ਜਿਹੜੇ ਜਿਹੜੇ ਤੁਰਕ ਮਲੇਸ਼ ਸਭਨਾ ਦੀ ਜੜ ਚਲੀ ਗਈ, ਇੱਕ ਮਲੇਰੀਅਨ ਕੀ ਜੜ ਰਹੀ ਕਿ ਇਸ ਪੰਜਾਬ ਵਿਖੇ ਮਲੇਰਕੋਟਲੇ ਵਾਲੇ ਜਿਹੜੇ ਮਲੇਰੀਏ ਹਨ ਇਹਨਾਂ ਦੀ ਜੜ ਨਹੀਂ ਜਾਵੇਗੀ। ਉਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਉਹ ਪੂਰਾ ਹੋਣਾ ਹੀ ਸੀ। ਤੇ ਬੰਦਾ ਸਿੰਘ ਬਹਾਦਰ ਨੇ ਜਦੋਂ ਇੱਧਰ ਚੜ੍ਹਾਈ ਕੀਤੀ ਤੇ ਇਹ ਕਿਸ਼ਨ ਦਾਸ ਨਾਮ ਦਾ ਰੱਬ ਦਾ ਪਿਆਰਾ ਇਹ ਬੰਦਾ ਸਿੰਘ ਬਹਾਦਰ ਦੇ ਸ਼ਰਨ ਪੈ ਗਿਆ, ਕਹਿਣ ਲੱਗਾ ਰੱਬ ਦੇ ਪਿਆਰਿਓ ਬੇਨਤੀ ਹੈ ਕਿ ਇਸ ਸ਼ਹਿਰ ਨੂੰ ਬਖਸ਼ ਦਿਓ, ਜੋ ਤੁਹਾਨੂੰ ਚਾਹੀਦਾ ਤੁਹਾਨੂੰ ਮਿਲੇਗਾ, ਪਰ ਇੱਧਰ ਕੁਛ ਨਾ ਕਰੋ। ਜਦੋਂ ਸ਼ਰਨ ਪੈ ਗਿਆ ਤੇ ਗੁਰੂ ਦਾ ਬਚਨ ਵੀ ਸੀ ਤੇ ਸਤਿਗੁਰ ਦੇ ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਬਚਨਾਂ ਦਾ ਪਹਿਰਾ ਦਿੰਦੇ ਹੋਏ ਮਲੇਰਕੋਟਲੇ ਦੇ ਕੁਛ ਵੀ ਨੁਕਸਾਨ ਨਹੀਂ ਪਹੁੰਚਾਇਆ। ਪਰ ਜਿਹੜੇ ਜਿਹੜੇ ਕਵੀ ਜੀ ਇੱਥੇ ਜ਼ਿਕਰ ਕਰਦੇ ਹਨ ਕਿ ਖਵਾਜਾ ਮਰਦੂਰ ਵਰਗੇ ਜਿਨ੍ਹਾਂ ਦੀ ਕਬਰਾਂ ਉੱਥੇ ਬਣੀਆਂ ਹੋਈਆਂ ਸਨ, ਉਹ ਕਬਰਾਂ ਪੁੱਟ ਕੇ ਉਹਨਾਂ ਦੇ ਧੜ ਨੂੰ ਖੜਾ ਕਰਕੇ ਸਭ ਨੂੰ ਜਲਾਇਆ ਕਿ ਨਾਪਾਕ ਕਰਕੇ ਮਾਰਿਆ, ਜਿਹੜੇ ਜਿਹੜੇ ਖਾਲਸੇ ਪੰਥ ਦੇ ਵੈਰੀ ਸਨ ਉਹਨਾਂ ਦਾ ਬਦਲਾ ਵੀ ਲੈ ਰਹੇ ਹਨ। ਤੇ ਕਿਵੇਂ ਹੁਣ ਬੰਦਾ ਸਿੰਘ ਜੀ ਬਹਾਦਰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਦੁਆਰਾ ਦੁਆਬੇ ਵੱਲ ਪਹਾੜਾਂ ਵੱਲ ਚੜ੍ਹਾਈ ਕਰ ਰਹੇ ਹਨ। ਆਓ ਇਸ ਵਾਰਤਾ ਨੂੰ ਸ਼੍ਰਵਣ ਕਰੀਏ ਜੀ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਗੁਰੂ ਸਾਹਿਬ ਜੀਓ। ਦੋਹੇਰਾ ਬੰਦਾ ਮਲੇਰੇ ਮਲ ਚੜਿਓ ਵੜਿਓ ਦੁਆਬੇ ਜਾਏ।
ਮਲੇਰਕੋਟਲੇ ਦਾ ਇਲਾਕਾ ਜਦੋਂ ਇਹਨੂੰ ਫਤਿਹ ਕੀਤਾ, ਸਭ ਨੂੰ ਮਲਿਆ ਤੇ ਫਿਰ ਬੰਦਾ ਸਿੰਘ ਜੀ ਬਹਾਦਰ ਦੁਆਬੇ ਵੱਲ ਚੜ੍ਹਾਈ ਕੀਤੀ। ਦੁਆਬੇ ਦੇ ਖਾਸ ਤੌਰ ਤੇ ਚਾਰ ਜ਼ਿਲ੍ਹੇ ਹਨ, ਇੱਕ ਨਵਾਂ ਸ਼ਹਿਰ ਜਿਹੜਾ ਨਵਾਂ ਬਣਿਆ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ। ਇਸ ਇਲਾਕੇ ਵੱਲ ਚੜ੍ਹਾਈ ਕੀਤੀ ਹੈ।
ਮੁਲਕ ਛੋੜਿਆ ਕੰਮ ਗਇਓ ਲੜਾਈ ਕੋਈ ਨਾ ਖਾਏ।
ਦੁਆਬੇ ਦੇ ਹਾਕਮਾਂ ਨੂੰ ਪਤਾ ਲੱਗਿਆ ਕਿ ਸਤਿਗੁਰ ਮਹਾਰਾਜ ਜੀ ਵੱਲੋਂ ਥਾਪੜਾ ਲੈ ਕੇ ਬਖਸ਼ਿਸ਼ ਲੈ ਕੇ ਗੁਰੂ ਦਾ ਖਾਸ ਬੰਦਾ ਬੰਦਾ ਸਿੰਘ ਜੀ ਬਹਾਦਰ ਆ ਰਹੇ ਹਨ, ਤੇ ਕਈ ਤਾਂ ਦਬਕ ਕੇ ਡਰ ਕੇ ਉਥੋਂ ਦੌੜ ਹੀ ਗਏ, ਆਪਣੇ ਆਪਣੇ ਇਲਾਕੇ ਛੱਡ ਕੇ ਦੁਆਬੇ ਦੇ ਹਾਕਮ ਸਾਰੇ ਉਥੋਂ ਦੌੜ ਗਏ ਹਨ।
ਜਲੰਧਰਪੁਰ ਹੁਸ਼ਿਆਰ,
ਜਲੰਧਰਪੁਰ ਦਾ ਜਲੰਧਰ ਦਾ ਇਲਾਕਾ ਅਤੇ ਹੁਸ਼ਿਆਰਪੁਰ ਦਾ ਇਲਾਕਾ ਇਹ ਦੁਆਬੇ ਦੇ ਇਲਾਕੇ ਹਨ। ਇਹਨਾਂ ਇਲਾਕਿਆਂ ਵਿਖੇ
ਛੱਡ ਕੇ ਹੋਏ ਗਏ ਪਾਰ
ਇਹ ਸਾਰੇ ਤੁਰਕ ਮਲੇਸ਼ ਆਪਣੇ ਆਪਣੇ ਇਲਾਕੇ ਛੱਡ ਕੇ ਇਲਾਕੇ ਨੂੰ ਪਾਰ ਕਰ ਗਏ ਹਨ।
ਬੰਦੋਬਸਤ ਬੰਦਾ ਕੀ
ਉਹਨਾਂ ਇਲਾਕਿਆਂ ਦਾ ਬੰਦੋਬਸਤ ਇਸ ਗੁਰੂ ਕੇ ਪਿਆਰੇ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ।
ਸੌਂਪ ਮੁਲਕ ਸਭ ਦਿਓ,
ਆਪਣੇ ਸਿੱਖਾਂ ਨੂੰ ਖਾਲਸੇ ਪੰਥ ਨੂੰ ਇਹ ਸਾਰਾ ਮੁਲਕ ਸੌਂਪਿਆ, ਜਾਓ ਖਾਲਸਾ ਜੀਓ ਤੁਹਾਡਾ ਹੀ ਰਾਜ ਹੈ। ਇਹ ਬਚਨ ਹੈ ਸਤਿਗੁਰੂ ਮਹਾਰਾਜ ਜੀ ਦਾ, ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਏ। ਵੀ ਆਕੀ ਦਾ ਅਰਥ ਕੋਈ ਬਾਕੀ ਨਹੀਂ, ਜਿਹੜਾ ਖਾਲਸੇ ਦਾ ਵਿਰੋਧੀ ਰਹੇਗਾ, ਵਿਰੋਧੀ ਕੋਈ ਰਹੇਗਾ ਹੀ ਨਹੀਂ, ਵੀ ਹਰ ਪਾਸੇ ਖਾਲਸੇ ਦਾ ਰਾਜ ਹੀ ਹੋਵੇਗਾ। جڑا اگے اڑدا جاوے گا آپے ٹھہرا جاوے گا. جدو خالصے نے اگے جھنڈے چلائے جدھر جدھر خالصا گیا تو کوئی آکی نہ رہا. اس طرح اس دوابے دے علاقے وکھے بندہ سنگھ بہادر نے گرو کے سنگھاں نوں سنگھ سوربیاں نوں اے راج بخشش کیتا ہے.
دوابے لوگ پئے بو سکھ
دوابے علاقے دے جڑے جڑے رب دے پیارے سن شردالو سن پرماتما دی پوجا کرن والے دھرم دے اپاشک سن وہ سارے ہی بندہ سنگھ بہادر دی شرن پہ کے گرو کے سکھ بن گئے ہن.
ریت چلائی وکھ
خالصا جی وہ بندے نے وکھری ریت چلا لی. ایتھے کہن دا بھاو کہ بندہ سنگھ بہادر نے اس علاقے دے بندیاں نوں اپنی شرن وکھے رکھیا ہے تے کئیاں تے بخشش کیتی ہے.
جو پوکھو آئیو بندہ پائے بندے دینوں سور جائے.
ریت یہی سی تو جڑا کوئی بھوکھا ہے کوئی ننگا ہے کسے کول بستر نہیں کھان نو پرشادہ نہیں تے بندہ سنگھ بہادر جی کول آ گیا. کہن لگا بندہ سنگھ جی کوئی پرشادہ دواؤ گھر وکھے غریبی بڑی ہے آپ جی بندوبست کرو. تے اے وکھری ریت چلائی بندہ سنگھ بہادر نے اونا بندیاں نو جل پانی دی کھلے گفے دیتے ہن لنگر دا پربند کیتا ہے.
فگواڑے والے ملے سو آئے
جڑے فگواڑے دا علاقہ فگو دا واڑا سری گرو ہرگوبند صاحب دی بخشش ہے کہ فگو دا واڑا اوتھے مہاراج نے فگواڑا ثابت کیتا تے فگواڑے والے دے جڑے جڑے گرو کے پیارے ہن علاقہ نواسی ہن سب آ کے شرنی پی گئے ہن.
تو دینی ملک گراہے
تے انہاں نوں آکھیا بھائی تسی ملک دی گراہی کرو جڑے جڑے رب دے پیارے بنے گرو کے سکھ بنے اس علاقے دی اگرائی کر کے اپنا گھر بار چلاؤ.
اور ملک کے آئے ملے پینچ
اور ملک دے علاقے دے جڑے جڑے سرپنچ ہن پینچ پنچ آدی ہن او بھی آ کے ملے ہن.
لےو دلاسو لےو پیسے کھینچ
جڑا جڑا شرن پیا سب نو دلاسا دیتا بھائی حوصلہ رکھو فکر نہ کرو تانو ہوں کوئی نقصان نہیں پہنچاوے گا پر دھیان رکھنا اپنا جڑا تہاڈا حق بنتا ہے تہاڈا کر بنتا ہے دسوانت بنتا ہے ستگر مار دے خالصے پنت لئی تسا نے او دسوانت خالصے پنت نو دینا ہے.
ہندوانے تو بڑ سکھ پائیو
ستگر مہاراج دی بخشش دوارا جدو بندہ سنگھ بہادر دی تانگ پی گئی دوابے دے علاقے وکھے جڑے جڑے ہندو ویر سن انہاں نے بڑا سکھ پرابت کیتا ہے.
مسلماناں نے وقت کٹایو
جڑے مسلمان بھاو ترک ہن ملیشن گرو گھر دے ورودھی ہن انہاں نے وقت ٹپایا ساڈا ٹائم لنگ جاوے کسے بہانے بندہ سنگھ بہادر ایتھوں اگے لنگ جاوے اس کر کے انہاں نے اپنا ٹائم ٹپایا ہے. جڑے ہندو سن او آمدے ہن بخشش پرابت کردے ہور کھلے گفے پرابت کر کے آمدے جاندے موج مستی کردے ہن.
رئیت سو ملک بساوے
سارے رئیت بڑھ کے بندہ سنگھ بہادر دی شرن وکھے رہندے ہن تے بندہ سنگھ نے بہادر نے آکھیا بھائی اے ملک تسا نے بسانا ہے اس علاقے وکھے تسا نے سرداری کرنی ہے.
دوہرا پانی پت حسار لو او ماجے پتی تائیں
پانی پت تو لے کے پٹی تک پانی پت حسار دا علاقہ ادھر ماجے وکھے ترن تارن دا ایک تحصیل ہے پٹی پٹی تک پورے ماجے وکھے ادھر دوابے دا علاقہ ادھر پوان دا علاقہ سب علاقے وکھے
نواز نگارا ترک کو او بانگ دیوے کون آئے
جڑے اے ترک تھان تھان تے بانگا دیندے نوازا گزار دے اتے اپنے نگارے بجاؤں دے. کہن دا پاک کہ اے ترک اپنا حق جماؤں دے بھی ساڈا علاقہ ہے اسی اتھے راج کران گے. اج اتھے کوئی اے بانگ دین والا نہیں رہا. بانگ دین دے بھی ہیں چنگے مسلمان پر انہاں نو بندہ سنگھ بہادر کچھ نہیں آخدے. جنہاں دا ہردہ شدھ ہے دھارمک بندے مسلمان او بانگ دین دے پر اپنی مستی چ بڑی تیمی واج وچ. پر جڑے انکاری ہیں نگارا وجاڑ والے بانگا دین والے آج اس علاقے وکے کوئی نہیں رہ رہا.
جو پئی سٹھال بتال والے سنگ وال پتھان وطن لیا سب مل.
یہ سارا امرتسر ضلع جدو بیاس تو بٹالے وال جاؤ تو ادھر سٹھیالا پنڈ آؤں ہے بٹالا پنڈ آؤں ہے. اے بٹالا سٹھیالا آدک اگاں پٹھان کوٹ تک سب علاقے وکھے.
پٹھان پتن لیا سب مل.
تے پٹھان پتن اے بھی ایک چھوٹے چھوٹے پنڈ ہانا تے اگاں تک پٹھان کوٹ تک بھی گرو کے سنگا نے بندہ سنگھ بہادر نے سب کچھ مل لیا ہے.
جو سوالی چڑھ مل لئی
چلے گئے پہاڑا وکھے. جدو اس علاقے نو فتح کیتا تے پھر اے بائی تار دیا پہاڑیاں جڑیاں نیوے نیوے پہاڑی سن دون جسوالی آدک اینا علاقیا وکھے.
پرول بسولی سب رئیت کے
پرول بسولی آدک سب نو بندہ سنگھ بہادر نے اپنی رئیت کیتا ہے. رئیت کہندے اپنے ادھین کیتا ہے. اپنے ادھین کر کے گرو پنت دی عید منائی ہے.
پتشاہ اگرائی دئی ہٹائے
پادشاہ بن کے جیوے رنگ جے پادشاہ اپنا حق جماؤندا سی اسی طرح اج اینا پہاڑا دے علاقے وکھے بنتا سنگھ بہادر نے گرو خالصے پنت دی تاگ پا دیتی. جڑا جڑا اگے اڑدا رہا وہ چڑھدا رہا. جڑے چک چک کے سلاما کرتے رہے متا ٹکتے رہے تے او سب تردے رہے. اس سارے علاقے وکھے بندہ سنگھ بہادر نے اپنی پادشاہی چلائی ہے.
پھر اپنی لئی ٹھہرائے
سب نو اپنے علاقے وکھے اپنے ادھین کیتا. جڑا جڑا ساڈے ادھین آوے گا ساڈے سر تھلے رہے گا او دا کوئی بال بھی نہیں بنگا ہوئے گا.
آئے ملے تس رئیت ہوئے
سارے آ کے ملدے ہیں نا بنتا سنگھ بہادر دی رئیت بن دے ہیں نا.
چھڑیو نیا کی خالصے کوئے
خالصے پنتھ نے صدگر مہار دی بخشش دوارا کوئی آکی نہیں چھڑیا. جڑے جڑے کہلور دے علاقے وکھے جسوالی بسولی آدک علاقے وکھے بڑے آکی سن اج سارے آکی گرو خالصے پنت دے ادھین ہو گئے ہن.
دوہرا ترک جب نربل لکے پنجاب نہ پیسہ دے.
جدو ترکا نے اے جانیا کہ پنجاب کے سانو کوئی اگرائی نہیں ہو رہی سانو کوئی کر نہیں مل رہا ٹیکس نہیں مل رہا کسی تو پیسہ نہیں آ رہا اسی بالکل نربل ہو گئے ہاں ساڈے کول کوئی خرچہ پانی نہیں رہا.
کشمیر بہاول پکھر لٹی کچھ ہاتھ چکا ویلے
کہ جائیے ساڈے ہاتھ کی آوے. کشمیر بہاول تک سارے پاسے بندہ سنگھ بہادر دا راج ہو گیا ساڈے ہاتھ کچھ بھی نہیں آؤں.
بندو گردی پری پنجاب
پورے پنجاب دے علاقے وکھے ادھر پانی پتو لے کے کشمیر بہاول تک بندہ سنگھ بہادر دی گردی پی گئی. گردی دت بھاو خالصہ جی تانگ پی گئی بھی بندہ سنگھ بہادر اے گرو کا سکھ ہے خالصے پن دا ایک سوربا ہے اے چڑھ کے آیا ہے اے تانگ پی گئی ہے.
سانک پئی بائی صوبے تاک
ہندوستان دے بائی صوبے تے اینا بائی صوبیاں وکھے وقت وقت تھاواں دے تانگ پی گئی کہ بندہ سنگھ بہادر بھی کوئی ہے سورما جڑا صدگر مہار تو بخشش لے کے آیا ہے جس نے خالصے پندہ راز ثابت کیتا ہے
مد قابل سوچا کرے مت ہم پر بندہ آئے پر
تانگ اتنی پی گئی کہ کابل دے وچ بھی تانگ پی گئی لوکی سوچن لگے کہ ساڈے والا بندہ سنگھ بہادر آ جاوے جویں اج بھی افغانستان وکھے اے تانگ پئی ہے چپ شاہ ہریا سنگھ راگلے کہ ہری ایسا جوہدہ جڑا اس پاسے آ جاوے ساڈے علاقے نو فتح کر دے گا اے ہریا ہری سنگھ نلوا اودی تانگ علاقے وکھے اج بھی پئی ہے جدوں کوئی بچہ روندا ہے چپ کر ہریا آ جائے گا تے اسی کہنے کی ہے چپ شاہ بلی بلا آ جائے گا ڈرانے بلیاں تو ہاں تے پھر کدے شیر بنا گے خالسا جیو شیر بننے نام لینا ہے ہری سنگھ نلوا جسا سنگھ آلو والیا نواب کپور سنگھ اکالی فولا سنگھ ایسے سوربیا دا نام لئیے تانکا پہندیاں جدو تانک پئی کابل وکھے کہ چپ ہو جاؤ پئی بندہ سنگھ بہادر ادھر نہ آ جاوے سارے دب کے بہ گئے ہیں جی کوئی بلی دب کے بہندی ہے اسی طرح ساری ریت دب کے بہ گئی ہے
دوہرا بندہ دعا دو ملے سب ملے پنجابی آئے
دوابے دے علاقے نو جو بندہ سنگھ بہادر نے ملیا تے سارے پنجاب علاقے دے پاپ دوابی اکٹھے ہو کے بندہ سنگھ بہادر دے کول آئے ہن
آپ نہ آئے جو کو ان دینے وکیل کلائے
جڑا کوئی کسے مجبوری کر کے آپ نہیں آیا تے انہوں نے اپنے وکیل بھیجے اپنے بندے بھیجے اپنے دودھ بھیجے جاؤ پائی تسی جاؤ ساڈے ولو بندہ سنگھ بہادر کو جاؤ آکھو کہ اسی تہاڈی رئیت ہاں سانو کچھ نہ آکھو
جو پئی گڈ خالصے جھنڈے چلائے ترکن کے سو پٹ گرائے
جڑے پہلا گھر گھر اتے ترکا دے حیدری جھنڈے چولدے سن او پٹ او کپڑے او چنڈے سارے تھلے گر گئے ہن گھر گھر وکھے اے تانگ پی گئی خالصے پنت جھولتے نشان رہے پنت مہاراج کے اے خالصے پنت نشان گھر گھر وکھے جھول رہے خالسا جیو گھر گھر وکھے یہی ہو رہا ہے اکال اکال دے جکارے بجائے گے گھر گھر وکھے بانی دا جاپ ہو رہا ہے گھر گھر وکھے چنڈی دیوار آسا دیوار سکھمنی صاحب اکال است دے جاپ ہو رہے ہن
سرہند نوابی باج سنگھ دے
سرہند نوابی سرہند دا حاکم بنایا بندہ سنگھ بہادر نے پائی باج سنگھ نو اے باج سنگھ اوہی ہے خالسا جی اگے اتہاس آوے گا ایدا جس نے اس طرح دلی وکھے خالصے دی تانگ پائی کہ جو ہتھ کڑیاں بنیاں بھی ہوئیاں پیرا وکھے بیڑی پائی بھی ہوئی تے پھر بھی ایسے تیر دے وار کیتے اے باج سنگھ اوہی ادا اتہاس اگا آنا ہے ایسا باج سنگھ جڑا کلگیتر پاشا نال رہندا ہویا تے مہاراج دی بخشش صدقہ بندہ سنگھ بہادر نال آیا ہے تے بندہ سنگھ بہادر نے اس پائی باج سنگھ نو سرہند دا حاکم ثابت کیتا ہے
دواب بندہ دواب مولیو گد خالصے چنڈے چلائے سرہند نوابی باج سنگھ پئے
سرہندی نوابی پائی باج سنگھ نو بخشش کیتی ہے
کی اس دوجو پائے
دوجا پرا پائی رام سنگھ چار پرا سن پائی باج سنگھ پائی رام سنگھ پائی شیام سنگھ اتے پائی کوئر سنگھ پہلا جڑا پرا وڈا پرا پائی باج سنگھ نو نوابی بخشش کیتی سرہندی تے دوابے دی علاقے دی جڑی نوابی ہے اے دو پراواں نو بخشش کیتی ہے
پٹھانکوٹ اچل بٹالہ
پٹھانکوٹ دا علاقہ تے اچل بٹالے دا گرداسپور دا علاقہ جتنا ہے ਉਹ ਤੀਜੇ ਭਰਾ ਨੂੰ ਬਖਸ਼ਿਸ਼ ਕਰ ਰਹੇ ਹਨ।
ਸੂਬਾ ਉਸ ਮੁਲਕ ਵਾਲਾ
ਉਹ ਸਾਰੇ ਇਲਾਕੇ ਵਿਖੇ ਜਿਹੜੇ ਜਿਹੜੇ ਅੜਦੇ ਰਹੇ ਉਹ ਹਾਕਮ ਆ ਕੇ ਝੜਦੇ ਰਹੇ ਤੇ ਉਸ ਇਲਾਕੇ ਦੀ ਸਾਰੀ ਸਰਦਾਰੀ
ਤੀਜੇ
ਭਰਾ ਨੂੰ ਸਾਬਤ ਦੇ ਕੇ ਉਥੇ ਦਾ ਹਾਕਮ ਬਣਾ ਕੇ
ਉਥੋਂ ਹਜੂਰ ਬੰਦਾ
ਕਰੇ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਰਿਹਾ ਤੈਨੂੰ ਹਾਕਮ ਬਣਾ ਕੇ ਇੱਕ ਨੂੰ ਸਰਹੰਦ ਦਾ ਦੂਜੇ ਭਾਈ ਰਾਮ ਸਿੰਘ ਨੂੰ ਦੁਆਬੇ ਦਾ ਤੇ ਤੀਜੇ ਨੂੰ ਪਠਾਨਕੋਟ ਗੁਰਦਾਸਪੁਰ ਅਤੇ ਬਟਾਲੇ ਦਾ ਹਾਕਮ ਬਣਾ ਕੇ ਚੌਥੇ ਨੂੰ ਆਪਣੇ ਅੰਗ ਸੰਗ ਰੱਖਿਆ ਕਿ ਮੇਰਾ ਵੀ ਰੱਬ ਦਾ ਪਿਆਰਾ ਹੈ ਗੁਰੂ ਕਾ ਸਿੱਖ ਹੈ ਇਹ ਮੇਰੇ ਨਾਲ ਰਵੇ ਚੌਥੇ ਨੂੰ ਆਪਣੇ ਅੰਗ ਸੰਗ ਰੱਖਿਆ ਹੈ।
ਦਿੱਲੀ ਲਾਹੌਰ ਬਦ ਭਇਓ ਦਬਾਓ ਅੱਗੇ ਤੁਰਕ ਕੱਢ ਸਕੈ ਨਾ ਪਾਓ।
ਦਿੱਲੀ ਤੋਂ ਲੈ ਕੇ ਲਾਹੌਰ ਤੱਕ ਜਿਹੜੇ ਜਿਹੜੇ ਮੁਸਲਮਾਨ ਬੜੀਆਂ ਧਾਂਕਾਂ ਮਾਰਦੇ ਸਨ ਅੱਜ ਕੋਈ ਪੈਰ ਨਹੀਂ ਅੱਗੇ ਵਧਾ ਰਿਹਾ। ਦਿੱਲੀ ਦਾ ਨਵਾਬ ਕਹਿੰਦਾ ਜਾਓ ਭਾਈ ਸਰਹੰਦ ਦੀ ਸੂਬੇਦਾਰੀ ਲੈ ਲਓ, ਜਲੰਧਰ ਦੀ ਸੂਬੇਦਾਰੀ ਲੈ ਲਓ, ਲਾਹੌਰ ਦੀ ਸੂਬੇਦਾਰੀ ਲੈ ਲਓ, ਪਰ ਕੋਈ ਲੈਣ ਨੂੰ ਤਿਆਰ ਨਹੀਂ। ਪਤਾ ਹੈ ਜਿਹੜਾ ਸਰਹੰਦ ਵੱਲ ਜਾਵੇਗਾ, ਲਾਹੌਰ ਵੱਲ ਜਾਵੇਗਾ, ਜਲੰਧਰ ਵੱਲ ਜਾਵੇਗਾ, ਉਹ ਖਾਲੀ ਹੱਥ ਨਹੀਂ ਜਾ ਸਕਦਾ। ਜਾਂ ਤਾਂ ਫੌਜਾਂ ਲੈ ਕੇ ਜਾਵੇ, ਫੌਜਾਂ ਲੈ ਕੇ ਜਾਵੇਗਾ ਤੇ ਉਥੋਂ ਹਾਰ ਕੇ ਹੀ ਆਵੇਗਾ, ਮਾਰ ਖਾ ਕੇ ਹੀ ਆਵੇਗਾ। ਇਸ ਕਰਕੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਕੋਈ ਆਪਣੇ ਪੈਰ ਅੱਗੇ ਨਹੀਂ ਵਧਾ ਰਿਹਾ, ਸਾਰੇ ਦਬਕ ਕੇ ਬੈਠੇ ਹੋਏ ਹਨ।
ਲੀਕ ਬੰਦੇ ਕੀ ਲਖੈ ਨਾ ਕੋ ਨਹੀਂ
ਤੇ ਬੰਦਾ ਸਿੰਘ ਬਾਦਲ ਚਲੋ ਲੀਕ ਮਾਰ ਦੇ, ਲੀਕ ਪਾਪ ਇੱਥੋਂ ਗਾ ਨਹੀਂ ਜਾਣਾ, ਇੱਥੋਂ ਗਾ ਖਾਲਸੇ ਦਾ ਰਾਜ ਹੈ। ਪਾਣੀਪਤ ਇਹ ਲਕੀਰ ਸੀ, ਜਦੋਂ ਨਿਸ਼ਾਨ ਸਾਹਿਬ ਚਲਾਇਆ ਉਹ ਲਕੀਰ ਲਗਾਤੀ ਵੀ ਇਸ ਤੋਂ ਗਾ ਖਾਲਸੇ ਦਾ ਰਾਜ ਹੈ।
ਏਕਲ ਝੰਡੇ ਪਾਣੀਪਤ ਚੁਲਾਏ,
ਇਕੱਲੇ ਝੰਡੇ ਦੇਖੋ ਭਾਈ, ਉੱਥੇ ਕੋਈ ਪਹਿਰੇਦਾਰ ਨਹੀਂ, ਕੋਈ ਦੀਵਾਰ ਨਹੀਂ ਤੇ ਕੋਈ ਨਿਸ਼ਾਨ ਸਾਹਿਬ ਨਾਲ ਕੋਈ ਹੋਰ ਕੋਈ ਸਪੋਟਾਂ ਨਹੀਂ ਲਾਈਆਂ, ਇਕੱਲੇ ਝੰਡੇ ਅਦੂਤੀ ਝੰਡੇ ਚਲਾਏ ਖਾਲਸੇ ਪੰਥ ਦੇ ਤੇ ਇਹ ਝੰਡਾ ਹੀ ਲਕੀਰ ਹੈ। ਇਸ ਲਕੀਰ ਤੋਂ ਕੋਈ ਅੱਗੇ ਪੈਰ ਤਾਂ ਕਰੇ, ਆਪੇ ਗੁਰੂ ਕਲਗੀਧਰ ਪਾਤਸ਼ਾਹ ਖਾਲਸੇ ਪੰਥ ਦੇ ਇਹ ਸ਼ਹੀਦ ਸਿੰਘ ਉਹਨੂੰ ਆਪੇ ਨਪਟ ਲੈਣਗੇ।
ਦੋਹੇਰਾ ਬੰਦੇ ਬਿਲ ਸਭ ਯੋਂ ਠਏ ਵਿੱਚ ਕਿਲਿਆਂ ਥਾਣੇ ਪਾਏ।
ਤੇ ਬੰਦਾ ਸਿੰਘ ਬਹਾਦਰ ਨੇ ਇੱਕ ਬਿੱਤ ਬਣਾਈ, ਜਿਹੜੇ ਜਿਹੜੇ ਕਿਲੇ ਬਣਾਏ ਉਹਨਾਂ ਕਿਲਿਆਂ ਵਿਖੇ ਆਪਣੇ ਠਾਣੇ ਬਣਾਏ, ਭਾਵ ਆਪਣੇ ਰਹਿਣ ਲਈ ਜਗ੍ਹਾ ਬਣਾਈ ਹੈ।
ਇੱਕ ਇੱਕ ਜਗ੍ਹਾ ਆਪਣੀ ਇਨੀ ਵਿੱਚ ਚਿਣਾਏ,
ਪਤਾ ਨੀ ਕਦੋਂ ਕਿਸ ਵੇਲੇ ਕਿਸ ਕਿਲੇ ਵਿਖੇ ਰਹਿਣਾ ਪਵੇ, ਕਿੱਥੇ ਜਾਣਾ ਪਵੇ, ਤੇ ਇੱਕ ਇੱਕ ਕਿਲੇ ਵਿਖੇ ਆਪਣੀ ਜਗ੍ਹਾ ਬਣਾਈ, ਇੱਕ ਇੱਕ ਕਮਰਾ ਬਣਾਇਆ, ਆਪਣਾ ਛੋਟਾ ਜਿਹਾ ਕਮਰਾ ਬਣਾਇਆ, ਜਾਂ ਭੋਰਾ ਸਾਹਿਬ ਬਣਾਇਆ, ਜਾਂ ਉੱਚੀ ਉਟਾਰੀ ਬਣਾਈ, ਵੀ ਇੱਥੇ ਆ ਕੇ ਸਾਰਾ ਬੰਦੋਬਸਤ ਕਰਾਂਗੇ।
ਪਾਣੀ ਪਤ ਲੋ ਪਠਾਨ ਸੁਕੋਟ,
ਤੇ ਪਾਣੀ ਪਤ ਤੋਂ ਲੈ ਕੇ ਪਠਾਨਕੋਟ ਤੱਕ
ਕਿਲੇ ਕੀ ਹੈ ਜੋਟ,
ਜੋੜ ਜੋੜ ਕੇ ਬੜੇ ਵੱਡੇ ਵੱਡੇ ਕਿਲੇ ਕਾਇਮ ਕੀਤੇ ਹਨ।
ਬੰਦਾ ਕਦੇ ਕਿਤੇ ਗੜ ਜਾਵੇ,
ਬੰਦਾ ਸਿੰਘ ਬਹਾਦਰ ਕਿਸੇ ਨੂੰ ਦੱਸ ਕੇ ਨਹੀਂ ਜਾਂਦੇ, ਪਤਾ ਨੀ ਕਦੋਂ ਕਿੱਥੇ ਪਹੁੰਚ ਗਏ, ਕਦੋਂ ਪਠਾਨਕੋਟ ਪਹੁੰਚ ਗਏ, ਕਦੋਂ ਪਾਣੀਪਤ ਪਹੁੰਚ ਗਏ, ਕਦੋਂ ਦੁਆਬੇ ਵਿਖੇ ਆ ਗਏ, ਕਦੋਂ ਸਰਹੰਦ ਚਲੇ ਗਏ, ਕਦੋਂ ਸਮਾੜੇ ਚਲੇ ਗਏ ਤੇ ਕਦੋਂ ਲੋਹਗੜ੍ਹ ਚਲੇ ਗਏ। ਇਹ ਖਾਲਸੇ ਪੰਥ ਦੀ ਰਾਜਧਾਨੀ ਖਾਲਸੇ ਲੋਹਗੜ੍ਹ ਹੈ, ਤੇ ਕਦੋਂ ਲੋਹਗੜ੍ਹ ਚਲੇ ਗਏ ਬੰਦਾ ਸਿੰਘ ਬਹਾਦਰ ਕਿਸੇ ਨੂੰ ਦੱਸ ਕੇ ਨਹੀਂ ਜਾਂਦੇ।
ਖਬਰ ਕਰੇ ਨਾ ਕੱਲੂ ਥਾਵੇ,
ਕਿਸੇ ਨੂੰ ਖਬਰ ਵੀ ਨਹੀਂ ਕਰਦੇ ਭਾਈ ਤੁਹਾਡੇ ਕੋਲ ਆ ਰਹੇ ਆ, ਤੁਹਾਡੇ ਕੋਲ ਆ ਕੇ ਅਸੀਂ ਲੰਗਰ ਪਾਣੀ ਛਕਾਂਗੇ, ਜਲ ਪਾਣੀ ਛਕਾਂਗੇ, ਨਹੀਂ। ਬਿਨਾਂ ਖਬਰ ਦਿੱਤੇ ਬੰਦਾ ਸਿੰਘ ਬਹਾਦਰ ਇਕੱਲੇ ਹੀ ਉੱਥੇ ਪਹੁੰਚ ਜਾਂਦੇ ਹਨ।
ਅਚਾਨਕ ਜਾਣਿਓ ਨਾ ਜਾਏ,
ਅਚਾਨਕ ਜਾ ਕੇ ਕਿਲੇ ਵਿਖੇ ਵੜ ਜਾਂਦੇ ਹਨ, ਕਿਸੇ ਨੂੰ ਨਹੀਂ ਖਬਰ ਪ੍ਰਾਪਤ ਹੁੰਦੀ।
ਹੁੰਦੇ ਜਾਂਦੇ ਅਰੇ ਦਸਾਏ,
ਓ ਸਤਨਾਮ ਸ੍ਰੀ ਵਾਹਿ। ਭਾਵੇਂ ਕੋਈ ਵੱਡਾ ਕਿਲਾ ਹੋਵੇ, ਵੱਡੇ ਵੱਡੇ ਕੁੰਡੇ ਲੱਗੇ ਹੋਣ, ਜਿੰਦਰੇ ਲੱਗੇ ਹੋਣ, ਤਾਲੇ ਲੱਗੇ ਹੋਣ, ਕੋਟ ਬੰਦ ਹੋਵੇ, ਪਰ ਆਪੇ ਐਟੋਮੈਟਿਕ ਸਤਿਗੁਰ ਦੀ ਬਖਸ਼ਿਸ਼ ਦੁਆਰਾ ਉਹ ਥਾਪੜਾ ਬਖਸ਼ਿਸ਼ ਸੀ ਖਾਲਸਾ ਜੀ, ਉਹ ਆਪੇ ਬੰਦਾ ਸਿੰਘ ਬਹਾਦਰ ਉਹਨਾਂ ਕਿਲਿਆਂ ਦੇ ਵਿੱਚ ਵੜ ਜਾਂਦੇ ਸਨ।
ਜਿਮੀ ਵੜੇ ਕਦੇ ਉੱਤੇ ਆਕਾਸ਼,
ਕਦੀ ਜ਼ਮੀਨ ਵੱਲੋਂ ਵੜ ਜਾਂਦੇ, ਕਦੀ ਆਕਾਸ਼ ਵੱਲੋਂ ਉਡਾਰੀ ਮਾਰ ਕੇ ਥੱਲੇ ਵੜ ਜਾਂਦੇ।
ਦਿਸੇ ਨਹੀਂ ਵਹਿ ਜਾਵੇ ਪਾਸ,
ਦਿਸਦੇ ਨਹੀਂ ਵੀ ਕਿਹਦੇ ਕੋਲ ਜਾ ਰਹੇ ਹਨ, ਕਿਵੇਂ ਜਾ ਰਹੇ, ਜ਼ਮੀਨ ਵਿੱਚੋਂ ਆ ਰਹੇ ਜਾਂ ਆਕਾਸ਼ ਵਿੱਚੋਂ ਉੱਡ ਕੇ ਥੱਲੇ ਆ ਰਹੇ ਹਨ, ਕਿਸੇ ਕੋਲ ਕਿੱਥੇ ਪਹੁੰਚ ਜਾਂਦੇ, ਇਹ ਖਬਰ ਨਹੀਂ ਦਿੰਦੇ ਹਨ।
ਪੀਏ ਨਾ ਪਾਣੀ, ਅੰਨ ਨਾ ਖਾਏ,
ਤੇ ਕਈ ਕਈ ਦਿਨ ਪਾਣੀ ਵੀ ਨਹੀਂ ਪੀਣਾ, ਪਿਆਸੇ ਹੀ ਰਹਿਣਾ, ਕਿਉਂਕਿ ਜਿਨ੍ਹਾਂ ਅੰਦਰ ਸਤਿਗੁਰ ਦੀ ਬਾਣੀ ਦਾ ਪ੍ਰਤਾਪ ਹੈ ਤੇ ਉਹਨਾਂ ਲਈ ਬਾਣੀ ਹੀ ਪਾਣੀ ਹੈ ਤੇ ਬਾਣੀ ਹੀ ਗੁਰੂ ਕਾ ਲੰਗਰ ਹੈ। ਇਹ ਸਤਿਗੁਰ ਦੀ ਬਖਸ਼ਿਸ਼ ਵੀ ਹੈ ਤੇ ਮਹਾਰਾਜ ਜੀ ਤੋਂ ਬਖਸ਼ਿਸ਼ ਲੈ ਕੇ ਕਈ ਕਈ ਦਿਨ ਬੰਦਾ ਸਿੰਘ ਬਹਾਦਰ ਪਾਣੀ ਵੀ ਨਹੀਂ ਪੀਂਦੇ ਤੇ ਕਈ ਕਈ ਦਿਨ ਜਲ ਪਾਣੀ ਵੀ ਨਹੀਂ ਛਕਦੇ ਹਨ।
ਪਹੁੰਚੇ ਜਾਏ
ਜਿੱਥੇ ਜਾਣਾ ਚਾਹਵੇ ਉੱਥੇ ਪਹੁੰਚ ਜਾਂਦੇ ਹਨ।
ਸਭ ਗੜੀਆਂ ਮੈਂ ਫਿਰ ਕਰ ਆਵੇ, ਸਭਿਆਂ ਕੀ ਜਾ ਖਾਤਰ ਕਰਾਵੇ।
ਜਿਹੜੀ ਜਿਹੜੀ ਗੜੀਆਂ, ਜਿਹੜੇ ਜਿਹੜੇ ਵੱਡੇ ਵੱਡੇ ਕਿਲੇ, ਛੋਟੇ ਛੋਟੇ ਕਿਲੇ, ਸਭਨਾ ਵਿਖੇ ਫਿਰ ਫਿਰ ਕੇ ਵਾਪਸ ਆ ਜਾਂਦੇ, ਸਭਨਾ ਦੀ ਖਬਰ ਲੈਂਦੇ, ਭਾਈ ਤੁਸੀਂ ਠੀਕ ਹੋ, ਕੋਈ ਲੋੜ ਤਾਂ ਨਹੀਂ, ਕੋਈ ਤੰਗ ਤਾਂ ਨਹੀਂ ਕਰ ਰਿਹਾ। ਸਭਨਾ ਦੀ ਖਬਰ ਲੈ ਕੇ ਹਾਲ ਚਾਲ ਪੁੱਛ ਕੇ ਬੰਦਾ ਸਿੰਘ ਬਹਾਦਰ ਫਿਰ ਵਾਪਸ ਵੀ ਆ ਜਾਂਦੇ ਹਨ।
ਮਨ ਕੀ ਬਾਤ ਬਤਾਵਾ,
ਕਿਸੇ ਦੇ ਮਨ ਵਿੱਚ ਜਿਹੜੀ ਵੀ ਗੱਲ ਹੋਵੇ, ਭਾਵੇਂ ਕੋਈ ਚੰਗੀ ਹੈ ਭਾਵੇਂ ਕੋਈ ਬੁਰੀ ਹੈ, ਤੇ ਉਹ ਸਾਰੀ ਗੱਲ ਦੱਸਦੇ, ਭਾਈ ਤੇਰੇ ਮਨ ਵਿੱਚ ਇਹ ਹੈ, ਤੈਨੂੰ ਛੱਡ ਦੇ, ਭੈੜੀ ਗੱਲ ਛੱਡ ਦੇ ਤੇ ਚੰਗੀ ਗੱਲ ਸੋਚ, ਗੁਰਬਾਣੀ ਦਾ ਜਾਪ ਕਰ, ਵਾਹਿਗੁਰੂ ਦਾ ਭਜਨ ਕਰ, ਖਾਲਸੇ ਪੰਥ ਨਾਲ ਅੰਗ ਸੰਗ ਹੋ ਕੇ ਰਹਿ, ਤੈਨੂੰ ਕੋਈ ਚਿੰਤਾ ਨਹੀਂ ਆਵੇਗੀ, ਕੋਈ ਫਿਕਰ ਨਹੀਂ ਹੋਵੇਗਾ।
ਸਭਿਆਂ ਕੀ ਵੈ ਚਿੰਤ ਮਿਟਾਵੇ,
ਜੇ ਕੋਈ ਬੰਦਾ ਚਿੰਤਾ ਤੁਰ ਹੋਵੇ, ਗੁਰੂ ਕਾ ਸਿੱਖ ਹੋਵੇ, ਖਾਲਸੇ ਪੰਥ ਦਾ ਅੰਗ ਸੰਗੀ ਹੋਵੇ, ਤੇ ਉਹਦੀ ਚਿੰਤਾ ਵੀ ਦੂਰ ਕਰਦੇ ਹਨ।
ਸਭਿਆਂ ਕੀ ਵੋ ਪੂਰੇ ਆਸ,
ਕੋਈ ਵੀ ਆਸਾ ਬੰਦਾ ਸਿੰਘ ਬਹਾਦਰ ਦੇ ਕੋਲ ਲੈ ਕੇ ਆਵੇ, ਕੋਈ ਦੁਖੀ ਹੈ, ਕੋਈ ਇੱਛਾ ਲੈ ਕੇ ਆਇਆ, ਆਸਾ ਲੈ ਕੇ ਆਇਆ, ਉਹਨਾਂ ਦੀ ਆਸਾ ਵੀ ਪੂਰੀ ਹੁੰਦੀ ਹੈ। ਕਦੋਂ ਬੰਦਾ ਸਿੰਘ ਬਹਾਦਰ ਕਿਸੇ ਕੋਲ ਆ ਕੇ ਬਹਿ ਜਾਵੇ, ਕਿਸੇ ਤੋਂ ਉੱਠ ਜਾਵੇ, ਕਿੱਥੇ ਪਹੁੰਚ ਜਾਵੇ, ਇਹ ਬੰਦਾ ਸਿੰਘ ਬਹਾਦਰ ਦੇ ਕੋਲ ਸਤਿਗੁਰ ਮਾਰ ਦੀ ਐਸੀ ਬਖਸ਼ਿਸ਼ ਹੈ।
ਲੋਏਰਾ ਜਿਮ ਗੋਪੀਨ ਕੇ ਕ੍ਰਿਸ਼ਨ ਜੀ ਕਹੋ ਰਹਿ ਸਭ ਪਾ,
ਦੁਆਪਰ ਵਿਖੇ ਕ੍ਰਿਸ਼ਨ ਜੀ ਇਹਨਾਂ ਕੋਲ ਲਗਭਗ 16,000 ਗੋਪੀਆਂ, ਤੇ ਕਦੋਂ ਕਿਸੇ ਕੋਲ ਪਹੁੰਚ ਜਾਣ, ਇਹ ਇਹਨਾਂ ਦੀ ਆਪਣੀ ਕਲਾ ਸੀ। ਖਾਲਸਾ ਜੀ ਉਹ ਤੇ ਗੋਪੀਆਂ ਕੌਣ ਹੈ, ਇਹ ਤੇ ਸ਼ੰਕਾ ਨਾ ਕਰਨਾ, ਗੋਪੀਆਂ ਵੀ ਹਨ ਤੇ ਕ੍ਰਿਸ਼ਨ ਜੀ ਵੀ ਹਨ। ਕ੍ਰਿਸ਼ਨ ਜੀ ਕੌਣ? ਅਕਾਲ ਪੁਰਖ ਪਰਮੇਸ਼ਰ, ਅਸੀਂ ਸਾਰੀ ਗੋਪੀਆਂ ਅਕਾਲ ਪੁਰਖ ਦੀਆਂ, ਤੇ ਸਾਡੇ ਅੰਗ ਸੰਗ ਪਰਮਾਤਮਾ ਹੈ, ਜਿੱਥੇ ਦੇਖੋ ਉਥੇ ਅੰਗ ਸੰਗ ਬੈਠਾ, ਸਦਾ ਅੰਗ ਸੰਗੇ ਭੰਗੰ ਵਿਭੂਤੇ। ਦੇਖੋ ਤਾਂ ਸਹੀ, ਸਾਡੀ ਵੇਖਣ ਵਾਲੀ ਅੱਖ ਨਹੀਂ, ਜਿੱਥੇ ਆਪਣੇ ਘਰ ਚਲੇ ਜਾਓ ਉਥੇ ਮਹਾਰਾਜ ਦੀ ਬਾਣੀ ਦਾ ਪ੍ਰਤਾਪ, ਉਥੇ ਅਕਾਲ ਪੁਰਖ ਪਰਮੇਸ਼ਰ। ਤੇ ਕ੍ਰਿਸ਼ਨ ਅਕਾਲ ਪੁਰਖ ਪਰਮੇਸ਼ਰ ਤੇ ਗੋਪੀਆਂ ਅਸੀਂ ਸਾਰੇ ਹੀ, ਜਿਵੇਂ ਦੁਆਪਰ ਵਿਖੇ ਕ੍ਰਿਸ਼ਨ ਜੀ ਗੋਪੀਆਂ ਦੇ ਅੰਗ ਸੰਗ ਰਹਿੰਦੇ ਸਨ, ਭਾਵੇਂ ਕੋਈ ਵੀ ਗੋਪੀ ਯਾਦ ਕਰੇ ਉਹਨਾਂ ਦੇ ਅੰਗ ਸੰਗ ਰਹਿੰਦੇ ਸਨ। ਇਸੇ ਤਰ੍ਹਾਂ ਬੰਦਾ ਸਿੰਘ ਜੀ ਬਹਾਦਰ
ਬੰਦਾ ਕਿਲਿਆਂ ਫਿਰੈ ਨਿੱਤ ਪੁਜਾਵੇ ਆਸ,
ਬੰਦਾ ਸਿੰਘ ਜੀ ਬਹਾਦਰ ਕਿਲਿਆਂ ਵਿਖੇ ਫਿਰਦੇ ਹਨ। ਜਿਹੜਾ ਕੋਈ ਕਿਸੇ ਦੀ ਕੋਈ ਇੱਛਾ ਹੋਵੇ, ਕਿਸੇ ਦੀ ਚਿੰਤਾ ਹੋਵੇ, ਕੋਈ ਦੁਖੀ ਹੋਵੇ, ਉਹਨਾਂ ਦੀ ਚਿੰਤਾ ਦੁੱਖ ਆਦਿਕ ਦੂਰ ਕਰਕੇ ਆਸਾ ਪੂਰੀ ਕਰਕੇ ਵਾਪਸ ਆ ਜਾਂਦੇ ਹਨ।
ਭਈ ਸਮੇਂ ਨਹੀਂ ਵੋ ਸਾਰੀ ਰਾਤ,
ਹਾਂਜੀ
ਸਮੇਂ ਨਹੀਂ ਵੋ ਸਾਰੀ ਰਾਤ ਬਿਨਾ ਸੁਣੀ ਸੋ ਬਤਾਵੇ ਬਾਤ।
ਇੱਥੇ ਖਾਲਸਾ ਜੀ ਉਹ ਨੀਂਦ ਭੂਖ ਸਭ ਪਰ ਹਰ ਤਿਆਗੀ, ਤੇ ਗੁਰੂ ਖਾਲਸੇ ਪੰਥ ਦੀ ਕਲਾ ਵੀ ਹੈ। ਜਿਵੇਂ ਭਾਈ ਆਲਮ ਸਿੰਘ ਜੀ ਸਾਰੀ ਉਮਰ ਸੁੱਤੇ ਨਹੀਂ ਸਨ, ਦਿਨੇ ਬੰਦੂਕ ਫੜ ਕੇ ਗੜਵਾ ਫੜ ਕੇ ਸਤਿਗੁਰ ਦੇ ਕਲਗੀਧਰ ਪਾਤਸ਼ਾਹ ਦੇ ਅੰਗ ਸੰਗ ਰਹਿਣਾ ਤੇ ਰਾਤ ਨੂੰ ਬੰਦੂਕ ਫੜ ਕੇ ਪਹਿਰਾ ਦੇਣਾ, ਆਨ ਆਲਮ ਹਮੈ ਜਗਾਇਓ। ਜਿੱਤਰ ਨਾਟਕ ਵਿੱਚ ਇਹ ਪੰਕਤੀ ਆਉਂਦੀ ਹੈ ਕਿ ਭਾਵ ਇੱਥੇ ਕਹਿਣ ਦਾ ਕਿ ਆਨ ਆਲਮ ਹਮੈ ਜਗਾਇਓ, ਆਲਮ ਸਿੰਘ ਹਰ ਵੇਲੇ ਜਾਗਦਾ ਹੀ ਸੀ, ਕਦੀ ਸੌਂਦਾ ਨਹੀਂ ਸੀ। ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਕਦੀ ਕਿਸੇ ਨੂੰ ਸੁੱਤੇ ਦਿਖੇ ਹੀ ਨਹੀਂ, ਹਰ ਵੇਲੇ ਤਿਆਰ ਪਰ ਤਿਆਰ ਰਹਿਣਾ, ਨੀਂਦ ਤੋਂ ਦੂਰ ਹੀ ਰਹਿੰਦੇ ਹਨ।
ਬਿਨਾ ਸੁਣੀ ਸਭ ਤਾਵੇ ਬਾਤ,
ਜਿਹੜੀ ਗੱਲ ਕਿਸੇ ਨੇ ਸੁਣੀ ਵੀ ਨਾ ਹੋਵੇ ਉਹ ਵੀ ਦੱਸਦੇ ਹਨ, ਭਾਈ ਇਹ ਗੱਲ ਹੋਣ ਵਾਲੀ ਹੈ।
ਦੂਰਦਰਸ਼ੀ ਜੋ ਸਿੱਧ ਕਹਾਵੇ,
ਜਿਹੜੇ ਸਿੱਧ ਹਨ ਦੂਰ ਦੀ ਗੱਲ ਨੂੰ ਵੇਖ ਲੈਣ ਕਿ ਉੱਥੇ ਉਹ ਭਾਣਾ ਵਰਤ ਰਿਹਾ, ਤ੍ਰਿਕਾਲ ਦਰਸ਼ੀ ਆਦਿਕ, ਇਹ ਸਾਰੀ ਕਲਾ ਇਹਨਾਂ ਦੇ ਅੰਦਰ ਹੈ।
ਸਿੱਧੀ ਆਵੇ
ਬੰਦਾ ਸਿੰਘ ਬਹਾਦਰ ਕੋਲ ਉਹ ਸਭ ਸਿੱਧੀਆਂ ਹਨ।
ਮਹਿਮਾਥੀ ਤੇ ਪਾ
ਛੋਟੇ ਹੋ ਜਾਣਾ, ਇਤਨੇ ਸੂਖਮ ਹੋ ਜਾਣਾ ਕਿਸੇ ਨੂੰ ਵਿਖਣਾ ਨਾ, ਤੇ ਮਹਿਮਾ ਦੀਰਘ ਹੋ ਜਾਣਾ, ਇਤਨੇ ਵੱਡੇ ਹੋ ਜਾਣਾ ਕਿ ਖਾਲਸਾ ਜੀ ਉਹ ਆਕਾਸ਼ ਤੱਕ ਲੱਗ ਜਾਣਾ, ਇਤਨੀ ਕਲਾ ਸੀ ਇਹਨਾਂ ਦੇ ਅੰਦਰ।
ਬ੍ਰਿਧ ਕੋ ਛੇ ਪ੍ਰਕਾਰ,
ਰਿਧੀਆਂ ਸਿੱਧੀਆਂ ਆਦਿਕ ਇਹਨਾਂ ਕੋਲ ਬਹੁਤੀਆਂ ਜ਼ਿਆਦਾ ਸਨ।
ਉਡਣ ਸਿੱਧੀ ਸਾਦੀ ਵੀ ਆਏ,
ਉੱਡ ਕੇ ਜਾਣਾ ਇਹ ਸਿੱਧੀ ਇਹਨਾਂ ਨੇ ਸਾਦੀ ਹੋਈ ਸੀ। ਇਹ ਸਿੱਧੀ ਭਾਈ ਸਾਧਨਾ ਹੁੰਦੀ ਹੈ ਇੱਕ, ਪਰ ਖਾਲਸੇ ਪੰਥ ਤੋਂ ਹੀ ਦੂਰ ਹੀ ਅੱਜ ਕੱਲ ਭਾਵ ਕਹਿਣ ਦਾ ਕਿ ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਹੀ ਸਵਾਦ ਹੈ। ਗੁਰੂ ਕੇ ਸਿੰਘਾਂ ਨੇ ਇਹਨਾਂ ਦੇ ਮਗਰ ਨਹੀਂ ਲੱਗਣਾ, ਸਾਡੀ ਇੱਕੋ ਸਿੱਧੀ ਇੱਕੋ ਰਿੱਧੀ ਇੱਕੋ ਕਰਾਮਾਤ ਭਾਈ ਇਹੀ ਹੈ ਕਿ ਰੋਜ਼ ਆਪਣਾ ਵਾਹਿਗੁਰੂ 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 ਵਾਹਿ, ਇਹੀ ਸਭ ਕੁਛ ਹੈ। ਹੋਰ ਕੋਈ ਐਵੇਂ ਨਹੀਂ 40 ਦਿਨ ਸ਼ਬਦ ਦਾ ਜਾਪ ਕਰਕੇ ਰਿੱਧੀ ਸਿੱਧੀ ਆ ਜਾਵੇ, ਇਹਦਾ ਜਾਪ ਕਰਨਾ ਸਭ ਕੁਛ ਆਵੇਗਾ। ਰਿੱਧ ਸਿੱਧ ਨਾਵੇ ਕੀ ਦਾਸੀ, ਗੁਰੂ ਕੇ ਸਿੰਘਾਂ ਕੋਲ ਇਹੀ ਕਲਾ ਹੈ, ਪਰ ਬੰਦਾ ਸਿੰਘ ਬਹਾਦਰ ਕੋਲ ਇਹ ਕਲਾ ਸੀ ਮਹਾਰਾਜ ਦੀ ਬਖਸ਼ਿਸ਼, ਨਾਮ ਸਦਕਾ ਸਭ ਰਿਧੀਆਂ ਸਿੱਧੀਆਂ ਇਹਨਾਂ ਦੇ ਕੋਲ ਸਨ।
ਖੂਹਾਂ ਤੇ ਬਾਹਰ ਆਵੇ,
ਪਾਣੀ ਆਪੇ ਖੂਹ ਤੋਂ ਬਾਹਰ ਆਉਂਦਾ ਸੀ, ਨਾ ਕਿਸੇ ਹਰਹੜ ਦੀ ਲੋੜ, ਨਾ ਕਿਸੇ ਲੱਜ ਦੀ ਲੋੜ, ਨਾ ਬਾਲਟੀ ਦੀ ਲੋੜ, ਆਪੇ ਪਾਣੀ ਖੂਹਾਂ ਤੋਂ ਬਾਹਰ ਆਉਂਦਾ ਸੀ।
ਬਿਨਹੀ ਅਗਨ ਅਗਨ ਜਗਾਵੇ,
ਅੱਗ ਦੀ ਲੋੜ ਨਹੀਂ, ਅੱਗ ਨੂੰ ਬਾਲਣੀ ਅੱਗ ਦੀ ਲੋੜ ਪੈਂਦੀ ਹੈ। ਜਾਂ ਪਹਿਲੇ ਸਮਾਂ ਸੀ ਕਿ ਆਪਸ ਵਿੱਚ ਪੱਥਰ ਰਗੜਨਾ ਤੇ ਅੱਗ ਪ੍ਰਾਪਤ ਕਰਨੀ, ਪਰ ਕਿਸੇ ਅੱਗ ਦੀ ਲੋੜ ਨਹੀਂ। ਬਿਨਾਂ ਅਗਨੀ ਤੋਂ ਇਹ ਬੰਦਾ ਸਿੰਘ ਜੀ ਬਹਾਦਰ ਅੱਗ ਜਲਾ ਦਿੰਦੇ ਸਨ।
ਜਹਿ ਤੁਲੇਵੇ ਮੀਂਹ ਬਰਸਾਏ,
ਜਦੋਂ ਚੜ ਮੀਂਹ ਬਰਸਾ ਦਿੰਦੇ ਸਨ, ਜਦੋਂ ਲੋੜ ਪਵੇ। ਕਿ ਸਿੰਘਾਂ ਨੇ ਆਖਿਆ ਮਹਾਰਾਜ ਮੀਂਹ ਬਰਸਾ ਦੋ, ਤੇ ਬੰਦਾ ਸਿੰਘ ਬਹਾਦਰ ਨੇ ਮੀਂਹ ਬਰਸਾ ਤਾ। ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਜੁੱਤੀਆਂ ਮਰਵਾ ਕੇ ਇੰਦਰ ਨੂੰ ਮੀਂਹ ਪਰਵਾਇਆ ਸੀ, ਇਸੇ ਤਰ੍ਹਾਂ ਇੱਕ ਸਿੰਘ ਹੋਏ ਭਾਈ ਕਰਤਾਰ ਸਿੰਘ ਜੀ, ਦੁਆਬੇ ਦੇ ਇਲਾਕੇ ਮਾਝੇ ਦੇ ਇਲਾਕੇ ਵਿਖੇ ਉਹਨਾਂ ਨੇ ਮੀਂਹ ਪਵਾਇਆ ਸੀ। ਇਸੇ ਤਰ੍ਹਾਂ ਖਾਲਸਾ ਜੀ ਹੋਰ ਅਨੇਕਾਂ ਰੱਬ ਦੇ ਪਿਆਰੇ ਹਨ, ਜਿਨ੍ਹਾਂ ਅੰਦਰ ਸਤਿਗੁਰ ਦੀ ਕਲਾ ਹੈ, ਜੋ ਚਾਹਣ ਉਹ ਕਰ ਸਕਦੇ ਹਨ। ਇਹ ਸਤਿਗੁਰ ਦੀ ਬਖਸ਼ਿਸ਼ ਹੈ, ਉਹ ਜਲ ਤੇ ਥਲ ਕਰ ਥਲ ਤੇ ਕੂਆ ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਜਿੱਥੇ ਪਾਣੀ ਨਾ ਹੋਵੇ ਮੀਂਹ ਪਵਾ ਦੇਣਾ, ਜਿੱਥੇ ਪਾਣੀ ਜ਼ਿਆਦਾ ਹੋਵੇ ਉੱਥੇ ਸੋਕਾ ਪਾ ਦੇਣਾ। ਐਸੀਆਂ ਕਲਾਵਾਂ ਗੁਰੂ ਕੇ ਖਾਲਸੇ ਪੰਥ ਦੇ ਅੰਦਰ ਹਨ।
ਕਰੇ ਜਲ ਚਲਤ ਦਰਿਆਏ,
ਦਰਿਆ ਵਗਦਾ ਹੋਵੇ, ਦਰਿਆ ਚਲਦਾ ਹੋਵੇ, ਸਤਲੁ ਦਰਿਆ, ਵਿਆਸਾ ਦਰਿਆ, ਰਾਵੀ ਦਰਿਆ, ਚਨਾਬ, ਦਿਲ ਮਾਦਿਕ, ਉਹਨੂੰ ਰੋਕ ਦਿੰਦੇ, ਭਾਈ ਰੁਕ ਜਾ, ਆਰਾਮ ਆ ਜਾ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਸਤਿਗੁਰ ਮਹਾਰਾਜ ਦੀ ਬਖਸ਼ੀ ਦੁਆਰਾ, ਗੁਰੂ ਦੀ ਕਲਾ ਦੁਆਰਾ ਪਾਣੀ ਚਲਦੇ ਨੂੰ ਵੀ ਰੋਕ ਦਿੰਦੇ ਸਨ।
ਪਵਨ ਭਗਤ ਸੋਦੇ ਹਟਾਏ,
ਭਗਤੀ ਹੋਵੇ ਆਖਣਾ ਰੁਕ ਜਾ, ਅਗਾਹ ਨਾ ਜਾ, ਤੇ ਹਵਾ ਉੱਥੇ ਰੁਕ ਜਾਂਦੀ ਸੀ। ਇਹ ਕਲਾ ਸ਼ਬਦ ਦੀ ਕਲਾ ਭਾਈ ਬਾੜੀ ਦੀ ਕਲਾ ਹੈ
ਆਵਤ ਸੋਹੀ ਪਲਟ ਗਵਗਾਏ
ਜਿਹੜਾ ਕੋਈ ਆਉਂਦਾ ਹੋਵੇ ਵਾਪਸ ਪਲਟ ਕੇ ਚਲਾ ਜਾਂਦਾ ਜਾਂ ਉੱਥੇ ਰੁਕ ਜਾਂਦਾ ਹੈ
ਐਸੀ ਜੁਗਤਨ ਹੋ ਰਹੇ ਅਚੰਬ
ਐਸੀਆਂ ਜੁਗਤੀਆਂ ਤੇ ਹੋਰ ਅਚੰਬੇ ਵਾਲੀਆਂ ਗੱਲਾਂ ਇਹ ਖਾਲਸੇ ਪੰਥ ਦੇ ਅੱਜ ਵੀ ਅੰਦਰ ਹਨ
ਸਿੱਖਣ ਦਿਖਾਵੇ ਤਜੈ ਬਿਲੰਬ
ਵੀ ਬੰਦਾ ਸਿੰਘ ਬਹਾਦਰ ਸਿੱਖਾਂ ਨੂੰ ਵਿਖਾਉਂਦੇ ਭਾਈ ਜੋ ਵੀ ਕੋਈ ਇੱਛਾ ਕਰੇਗਾ ਆਸਾ ਕਰੇਗਾ ਉਹਦੀ ਆਸਾ ਪੂਰੀ ਹੋਵੇਗੀ ਅੱਜ ਵੀ ਖਾਲਸੇ ਪੰਥ ਦੇ ਹਜੂਰ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਕੋਈ ਅਰਦਾਸ ਕਰੇ ਉਹਦੀ ਅਰਦਾਸ ਪੂਰੀ ਹੋਵੇਗੀ ਪਰ ਸ਼ਰਧਾ ਨਾਲ ਭਾਵਨਾ ਨਾਲ ਅਰਦਾਸ ਕਰੇ ਆਪੇ ਪੂਰੀ ਹੋਵੇਗੀ
ਭਾਈ ਇੱਕ ਦਿਵਸ ਆਲੀ ਸਿੰਘ ਆਇਓ
ਇੱਕ ਦਿਨ ਭਾਈ ਆਲੀ ਸਿੰਘ ਇਹ ਸਲੋਦੀ ਦੇ ਰਹਿਣ ਵਾਲੇ ਸਨ ਭਾਈ ਆਲੀ ਸਿੰਘ ਜੀ ਬੰਦਾ ਸਿੰਘ ਬਹਾਦਰ ਕੋਲ ਆਏ ਹਨ
ਇੱਕ ਬੰਦੇ ਨੇ ਸੀਸ ਲਾਇਓ
ਜੋ ਆਲੀ ਸਿੰਘ ਨੇ ਫਤਿਹ ਗਜਾਈ ਕਿ ਬੰਦਾ ਸਿੰਘ ਜੀ ਬਹਾਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਤੇ ਬੰਦਾ ਸਿੰਘ ਬਹਾਦਰ ਨੇ ਸੀਸ ਲਾਤਾ ਫਤਿਹ ਨੇ ਗਜਾਈ ਅੱਗੋ ਸੀਸ ਲਾਇਆ ਹੈ
ਤੋ ਆਲੀ ਸਿੰਘ ਦੋਵੇਂ ਕਰ ਜੋੜੇ
ਤਾਂ ਫਿਰ ਭਾਈ ਆਲੀ ਸਿੰਘ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ
ਹਜ਼ੂਰ ਨੇਤਰ ਕੇ ਮਹਮ ਸੋ ਮੋੜੇ
ਪਾਤਸ਼ਾਹ ਜੀ ਓ ਅਕਾਲ ਪੁਰਖ ਦੀ ਫੌਜੋ ਹਜ਼ੂਰ ਨੇ ਅੱਜ ਸਾਡੇ ਤੋਂ ਨੇਤਰ ਕਿਵੇਂ ਮੋੜ ਲਏ ਭਾਵ ਸਾਡੇ ਤੁਸੀਂ ਕਿਵੇਂ ਬੇਰੁਖ ਹੋ ਗਏ ਹੋ ਤੁਸੀਂ ਫਤਿਹ ਨਹੀਂ ਗਜਾ ਰਹੇ ਹੋ
ਹਮ ਕੋ ਬਹੁਤ ਚਿੰਤਾ ਪਏ
ਸਾਡੇ ਮਨ ਵਿਖੇ ਬਹੁਤ ਚਿੰਤਾ ਆ ਗਈ ਹੈ
ਕਿਆ ਤਕਸੀਰ ਪਏ
ਦੱਸੋ ਸਾਡੇ ਤੋਂ ਕੀ ਗੁਨਾਹ ਹੋ ਗਿਆ ਕੀ ਗਲਤੀ ਹੋਈ ਹੈ ਕਿ ਅਸੀਂ ਤੁਹਾਨੂੰ ਫਤਿਹ ਗਜਾ ਰਹੇ ਹਾਂ ਪਰ ਤੁਸੀਂ ਅੱਗੋਂ ਆਪਣਾ ਸੀਸ ਹਿਲਾ ਰਹੇ ਹੋ
ਸਭ ਬੰਦੇ ਨੇ ਬਚਨੀ ਉਚਾਰੇ ਪੁੱਤਰ ਮਰੇ ਬਿਨ ਬਾਈਨ ਥਾਰੇ
ਤਾਂ ਫਿਰ ਬੰਦਾ ਸਿੰਘ ਬਹਾਦਰ ਨੇ ਆਖਿਆ ਭਾਈ ਆਲੀ ਸਿੰਘ ਜੀ ਅਸੀਂ ਫਤਿਹ ਤਾਂ ਗਜਾ ਰਹੇ ਹਾਂ ਆਪਣੇ ਅੰਦਰੋਂ ਹੀ ਤੁਹਾਨੂੰ ਪਰ ਇੱਕ ਕਲਾ ਹੈ ਪਰਮਾਤਮਾ ਦੀ ਵਿਧ ਹੈ ਕਿ 22 ਦਿਨ ਬਾਅਦ 22ਵੇਂ ਦਿਨ ਤੁਹਾਡੇ ਦੋਵੇਂ ਪੁੱਤਰ ਚੜ੍ਹਾਈ ਕਰ ਜਾਣਗੇ ਤੁਹਾਡੇ ਦੋਵੇਂ ਪੁੱਤਰ ਰਹਿਣਗੇ ਨਹੀਂ ਦੋਵੇਂ ਅਕਾਲ ਪੁਰਖ ਨੂੰ ਪਿਆਰੇ ਹੋ ਜਾਣਗੇ
ਦੁਏਰਾ ਲੱਗੇ ਗੋਲੀ ਇੱਕ ਸੀਸ ਮੈਂ ਦੂਜੋ ਇਮੀ ਮਰਾਏ
ਦੋਵੇਂ ਜੁੜਵੇ ਭਰਾ ਸਨ ਭਾਈ ਆਲੀ ਸਿੰਘ ਦੋਵੇਂ ਜੁੜਵੇ ਪੁੱਤਰ ਸਨ ਇੱਕ ਦੇ ਸੀਸ ਤੇ ਗੋਲੀ ਲੱਗੇਗੀ ਮੱਥੇ ਲੱਗੇਗੀ ਦੂਜਾ ਆਪੇ ਹੀ ਆਪਣੀ ਆਈ ਮੌਤ ਮਰ ਜਾਵੇਗਾ
ਸੋ ਸੁਣ ਕੇ ਆਚਰਜ ਬਯੋ ਕਰੀ ਤਕੜਾਈ ਵਾਏ
ਭਾਈ ਆਲੀ ਸਿੰਘ ਸੁਣ ਕੇ ਬੜੇ ਹੈਰਾਨ ਹੋਏ ਬੜੇ ਅਚਰਜਵਾਨ ਹੋਏ ਵੀ ਕੀ ਪਾਣਾ ਵਰਤੇਗਾ 22 ਦਿਨ ਬਾਅਦ ਤੇ ਇਹਨਾਂ ਨੇ ਬੜੀ ਤਕਰਾਈ ਕੀਤੀ ਆਪਣੇ ਪੁੱਤਰ ਨੂੰ ਆਪਣੇ ਅੰਗ ਸੰਗ ਰੱਖਿਆ ਦੂਰ ਨਾ ਜਾਣ ਤਾਂ ਦੂਰ ਨਾ ਜਾਓ ਮੇਰੇ ਨੇੜੇ ਰਵੋ ਤੁਸਾਂ ਨੇ ਇਧਰ ਉਧਰ ਨਹੀਂ ਘੁੰਮਣਾ ਇਸ ਤਰ੍ਹਾਂ ਬੜੀ ਤਕਰਾਈ ਕਰ ਰਹੇ ਹਨ
ਭਾਈ ਦਿਨ 22 ਜਾ ਪੁੱਜਿਓ ਆਏ
ਖਾਲਸਾ ਜਦੋਂ 22ਵਾਂ ਦਿਨ ਆ ਕੇ ਨੇੜੇ ਆਇਆ ਭਾਵ 22ਵਾਂ ਦਿਨ ਪੂਰਾ ਹੋਣ ਵਾਲਾ ਹੈ
ਬਹਾਲਿਓ ਤੰਬੂ ਮਾਏ
ਤੇ ਇਸ ਭਾਈ ਆਲੀ ਸਿੰਘ ਨੇ ਕੀਤਾ ਕਿ ਆਪਣਾ ਪੁੱਤਰ ਤੰਬੂ ਵਿਖੇ ਬਿਠਾ ਤੇ ਦੋਵੇਂ ਪੁੱਤਰ ਤੁਸੀਂ ਤੰਬੂ ਤੋਂ ਬਾਹਰ ਨਾ ਜਾਣਾ ਤੰਬੂ ਦੇ ਵਿੱਚ ਹੀ ਰਹਿਣਾ
ਖਾਕ ਤੋਦੋ ਕਿਤੇ ਸਿੰਘ ਮਰਾ ਮੈਂ
ਸਿੰਘਾਂ ਦੀ ਕਲਾ ਹੈ ਕਿ ਰੋਜ਼ ਘੋੜ ਸਵਾਰੀ ਕਰਨੀ ਰੋਜ਼ ਨਿਸ਼ਾਨੇਬਾਜ਼ੀ ਕਰਨੀ ਤੇ ਸਿੰਘਾਂ ਨੇ ਇਸੇ ਤਰ੍ਹਾਂ ਕੀਤਾ ਇੱਕ ਕੱਚੀ ਕੰਧ ਬਣਾ ਕੇ ਉੱਥੇ ਕਿਲ੍ਹਾ ਉੱਥੇ ਨਿਸ਼ਾਨਾ ਬਣਾ ਰਹੇ ਹਨ ਗੁਰੂ ਕੇ ਸਿੰਘ ਉੱਥੇ ਬੰਦੂਕ ਲੈ ਕੇ ਗੋਲੀਆਂ ਚਲਾ ਨਿਸ਼ਾਨਾ ਬੰਨ ਰਹੇ ਹਨ ਜਦੋਂ ਸਿੰਘਾਂ ਨੇ ਇਸ ਤਰ੍ਹਾਂ ਨਿਸ਼ਾਨਾ ਬੰਨਿਆ ਹੈ
ਹਰ ਪਲ ਬੰਦੂਕਾਂ ਨੂੰ ਗੋਲੀ ਚਲਾਵੇ
ਗੁਰੂ ਕੇ ਸਿੰਘ ਜਿਹੜੇ ਹਲੇ ਕੱਚੇ ਹਨ ਸਿੱਖ ਰਹੇ ਹਨ ਕਿ ਕਿਵੇਂ ਨਿਸ਼ਾਨੇਬਾਜ਼ੀ ਕਰਨੀ ਹੈ ਕਿਵੇਂ ਨਿਸ਼ਾਨਾ ਲਗਾਉਣਾ ਹੈ ਕਿਵੇਂ ਬੰਦੂਕ ਚਲਾਣੀ ਹੈ ਕਿਵੇਂ ਬੰਦੂਕ ਫੜਨੀ ਹੈ ਜਦੋਂ ਇਹਨਾਂ ਸਿੰਘਾਂ ਨੇ ਫੜ ਫੜ ਕੇ ਨਿਸ਼ਾਨੇਬਾਜ਼ੀ ਦੀ ਇਹ ਤੀਰ ਅੰਦਾਜ਼ੀ ਆਦਿ ਕੀਤੀ ਹੈ
ਸੋ ਹੋਣੀ ਨੇ ਖੜਾ ਕਰਾਇਆ
ਤੇ ਖਾਲਸਾ ਜੀ ਉਹ ਹੋਣੀ ਅੱਤ ਪ੍ਰਬਲ ਹੈ ਤੇ ਗੁਰੂ ਦਾ ਭਾਣਾ ਹੈ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਹੈ ਦੇਖੋ ਇਸ ਨੇ ਇੱਕ ਤੰਬੂ ਵਿੱਚ ਆਪਣੇ ਪੁੱਤਰ ਨੂੰ ਬਿਠਾਇਆ ਵੀ ਇੱਥੋਂ ਬਾਹਰ ਨਹੀਂ ਜਾਣਾ ਤੁਸਾਂ ਨੇ ਇੱਥੇ ਰਹਿਣਾ ਤੇ ਹੋਣੀ ਨੇ ਐਸੀ ਕਲਾ ਵਰਤਾਈ ਹੈ।
ਉਸ ਵੱਲ ਹੋਏ ਉਹਨੇ ਝਾਕਾ ਲਾਇਆ
ਤੇ ਇਹਦਾ ਪੁੱਤਰ ਬਾਹਰ ਉੱਠ ਕੇ ਦੇਖਣ ਲਗਾ, ਝਾਕੀ ਲਗਾ ਕੇ ਦੇਖਣ ਲਗਾ ਬਾਹਰ ਕੀ ਗੋਲੀ ਚੱਲਦੀ ਹੈ, ਬਾਹਰ ਕਿਹੜਾ ਗੋਲੀ ਚਲਾ ਰਿਹਾ। ਉਹ ਬਾਹਰ ਵੇਖਣ ਲਗਾ ਜਦੋਂ
ਗੋਲੀ ਉਹ ਸੀਸੇ ਵੜੇ
ਗੁਰੂ ਕੇ ਸਿੰਘਾਂ ਦੇ ਹੱਥੋਂ ਜਦੋਂ ਗੋਲੀ ਛੁੱਟੀ ਤੇ ਇਹਦੇ ਸੀਸ ਤੇ ਜਾ ਕੇ ਗੋਲੀ ਲੱਗੀ, ਉਸੇ ਵੇਲੇ ਭਾਈ ਆਲੀ ਸਿੰਘ ਦਾ ਇੱਕ ਪੁੱਤਰ ਚੜਾਈ ਕਰ ਗਿਆ ਹੈ।
ਖਾਲਸਾ
ਜੀ, ਉਹ ਹੋਣੀ ਨੂੰ ਕਿਹੜਾ ਕੋਈ ਟਾਲ ਸਕਦਾ ਹੈ, ਜੋ ਭਾਣਾ ਵਰਤਣਾ ਹੈ ਉਹ ਵਰਤ ਕੇ ਰਹਿੰਦਾ ਹੈ।
ਹੇਰਾ ਖਾਨੂ ਸਿੰਘ ਐਸੇ ਮੋਇਓ ਉਹ ਬੱਚਿਓ ਮਾਨ ਸਿੰਘ ਨਾਏ।
ਦੋ ਪੁੱਤਰ ਇਹਦੇ, ਇੱਕ ਦਾ ਨਾਮ ਭਾਈ ਖਾਨੂ ਸਿੰਘ ਜਿਹਦੇ ਮੱਥੇ ਤੇ ਗੋਲੀ ਲੱਗੀ, ਦੂਜਾ ਭਾਈ ਮਾਨ ਸਿੰਘ, ਉਹ ਵੀ ਨੀ ਬਚਿਆ, ਉਹ ਵੀ ਨਾਲ ਹੀ ਚੜਾਈ ਕਰ ਗਏ, ਆਪਣੀ ਆਈ ਮੌਤ ਮਰ ਗਿਆ ਹੈ।
ਜੋ ਅਵਲ ਏਕ ਉਸ ਇਮ ਕਰ ਦੋ ਮਰਾਏ,
ਅਵਲ ਦਾ ਅਰਥ ਹੈ ਇੱਕ, ਭਾਵ ਇਕੱਠੇ ਜੰਮੇ ਸਨ, ਇਕੱਠੇ ਜੰਮੇ ਇਹ ਜੁੜਵਾ ਪੁੱਤਰ ਭਾਈ ਆਲੀ ਸਿੰਘ ਦੇ, ਤੇ ਇਕੱਠਿਆਂ ਦੀ ਮੌਤ ਇੱਕ ਵੇਲੇ ਹੋਈ ਹੈ।
ਜੋ ਪਈ ਤਾਂ ਬੰਦਾ ਸਿੰਘ ਆਲੀ ਬੁਲਾਇਆ,
ਤੇ ਬੰਦਾ ਸਿੰਘ ਬਹਾਦਰ ਨੇ ਭਾਈ ਆਲੀ ਸਿੰਘ ਨੂੰ ਆਪਣੇ ਕੋਲ ਬੁਲਾਇਆ ਹੈ।
ਮਾਰੋ ਉਸ ਹੈ ਜਿਹਨੂੰ ਤੋਂ ਸੁੱਤ ਕਾਇਆ।
ਭਾਈ ਆਲੀ ਸਿੰਘ ਇਸ ਤਰ੍ਹਾਂ ਕਰ, ਜਿਹਨੇ ਤੇਰਾ ਪੁੱਤਰ ਮਾਰਿਆ ਉਹਨੂੰ ਫੜ ਕੇ ਮਾਰ, ਆਪਣਾ ਬਦਲਾ ਲੈ। ਤੇਰਾ ਦੋਵੇਂ ਪੁੱਤਰ ਤੇਰੇ ਮਾਰੇ ਗਏ ਤੇ ਆਪਣਾ ਬਦਲਾ ਲੈ ਪੁੱਤਰਾਂ ਨੂੰ ਮਾਰ ਕੇ। ਇਸ ਤਰ੍ਹਾਂ ਕਰ, ਜਿਹਨੇ ਤੇਰੇ ਪੁੱਤਰ ਨੂੰ ਗੋਲੀ ਮਾਰੀ ਹੈ ਉਹਨੂੰ ਫੜ ਕੇ ਤੂੰ ਮਾਰ ਦੇ। ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਬਚਨ ਕੀਤੇ ਹਨ,
ਉਲਟ ਆਲੀ ਸਿੰਘ ਉਹਨੇ ਸੁਣਾਇਆ,
ਆਲੀ ਸਿੰਘ ਨੇ ਪਲਟ ਕੇ ਫਿਰ ਬੇਨਤੀ ਕੀਤੀ ਹੈ ਬੰਦਾ ਸਿੰਘ ਬਹਾਦਰ ਜੀ ਨੂੰ,
ਅਮਰੇ ਸੁੱਤ ਨੇ ਕਿਨੇ ਮਰਾਏ, ਮੂਏ ਸੋ ਆਪਣੀ ਉਮਰ ਬਿਤਾਏ।
ਸਤਨਾਮ ਸ੍ਰੀ ਵਾਹਿਗੁਰੂ। ਭਾਈ ਆਲੀ ਸਿੰਘ ਕਹਿਣ ਲੱਗੇ, ਬੰਦਾ ਸਿੰਘ ਬਹਾਦਰ ਜੀ, ਸਾਡੇ ਪੁੱਤਰ ਕਿਸੇ ਨੇ ਨੀ ਮਾਰੇ, ਜੋ ਹੋਣਾ ਸੀ ਜੋ ਭਾਣਾ ਵਰਤਣਾ ਸੀ ਉਹ ਵਰਤ ਗਏ। ਇਹ ਹੁਕਮ ਹੈ ਅਕਾਲ ਪੁਰਖ ਦਾ ਕਿ ਜਦੋਂ ਜਿਸ ਨੇ ਜੰਮਣਾ ਹੈ ਉਦੋਂ ਜੰਮਦਾ ਹੈ, ਜਦੋਂ ਜਿਸ ਨੇ ਮਰਨਾ ਹੈ ਉਦੋਂ ਮਰਦਾ ਹੈ, ਉਹਨੂੰ ਕੋਈ ਮਾਰ ਨਹੀਂ ਸਕਦਾ। ਇਹ ਗੁਰੂ ਕੀ ਫੌਜਾਂ ਹਨ ਤੇ ਫੌਜਾਂ ਨੂੰ ਕੋਈ ਮਾਰ ਨਹੀਂ ਸਕਦਾ, ਨਾ ਕੋਈ ਮਾਰਨ ਵਾਲਾ ਜੰਮਿਆ ਹੈ। ਇਹ ਸਤਿਗੁਰ ਦਾ ਹੁਕਮ ਹੈ, ਜਦੋਂ ਚੜਾਈ ਕਰਨੀ ਸੀ ਇਹਨਾਂ ਨੇ ਉਦੋਂ ਟਾਈਮ ਪੂਰਾ ਹੋ ਗਿਆ, ਸਮਾਂ ਪੂਰਾ ਹੋ ਗਿਆ ਤੇ ਅਕਾਲ ਦੇ ਕੋਲ ਪਹੁੰਚ ਗਏ ਹਨ, ਇਹ ਅਕਾਲ ਚਲਾਣਾ ਕਰ ਗਏ ਹਨ।
ਹਮ ਕਿਸ ਕੋ ਦੇ ਕੇ ਮੰਦੋ,
ਹੁਣ ਕਿਹਨੂੰ ਦੋਸ਼ ਦਈਏ। ਦੋਸ਼ ਦੇਣਾ ਤੇ ਇੱਕ ਅਨੋਖੀ ਗੱਲ ਹੈ, ਇਹ ਭਾਣੇ ਦੇ ਉਲਟ ਗੱਲ ਹੈ। ਅਸੀਂ ਦੋਸ਼ ਕਿਸੇ ਨੂੰ ਨਹੀਂ ਦੇ ਸਕਦੇ।
ਮਾਰੇ ਰਾਕੇ ਕੋ ਆਪ, ਮੈਂ ਕਿਨ ਮਾਰਿਓ ਫੜ ਕਰੋ।
ਮਾਰਨ ਵਾਲਾ ਰੱਖਣ ਵਾਲਾ ਇੱਕੋ ਪਰਮੇਸ਼ਰ ਹੈ, ਤੇ ਨਾ ਕਿਸੇ ਨੇ ਇਹਨਾਂ ਨੂੰ ਮਾਰਿਆ ਹੈ ਨਾ ਕੋਈ ਰੱਖਣ ਵਾਲਾ ਹੈ। ਰੱਬ ਨੇ ਆਪ ਹੀ ਵਿਧ ਬਣਾਈ ਹੈ, ਗੋਲੀ ਚਲਾਈ ਹੈ, ਉਹ ਚਲਾਉਣ ਵਾਲਾ ਵੀ ਆਪ ਹੈ ਤੇ ਮਰਨ ਵਾਲਾ ਵੀ ਆਪ ਹੈ। ਆਖੋ ਸਤਨਾਮ,
ਆਪੇ
ਸਾਰੀ ਵਿਧ ਬਣਾ ਰਿਹਾ, ਆਪੇ ਗੋਲੀ ਚਲਾਉਣ ਵਾਲਾ ਹੈ ਤੇ ਆਪੇ ਅੱਗੇ ਮਰਨ ਵਾਲਾ ਹੈ, ਆਪੇ ਭਾਈ ਉਹ ਪਰਮਾਤਮਾ ਸਾਰੇ ਪਾਸੇ ਹੈ। ਤੇ ਦੂਜਾ ਭਾਵ ਇਹਦਾ ਇਹ ਵੀ ਹੈ ਕਿ ਨਾ ਕੋਈ ਮਰਦਾ ਹੈ ਨਾ ਕੋਈ ਜੀਂਦਾ ਹੈ, ਸਾਰੇ ਇੱਕ ਮੌਜ ਮਸਤੀ ਵਿਖੇ ਗੁਰੂ ਸ਼ਬਦ ਦੇ ਵਿਖੇ ਲੀਨ ਵੀ ਹਨ। ਇਸ ਕਰਕੇ ਆਪ ਪਰਮਾਤਮਾ ਸਾਰੀ ਵਿਧ ਬਣਾ ਰਿਹਾ ਹੈ।
ਮਿਹਰਬਾਨ ਹੋਏ ਬੰਦਾ ਕਹਿਓ, ਹਮਨੇ ਤੁਮਕੋ ਉਹ ਜੁਗ ਦਿਓ।
ਭਾਈ ਬੰਦਾ ਸਿੰਘ ਸੀ ਬਹਾਦਰ, ਬੜੇ ਮਿਹਰਬਾਨ ਹੋਏ ਤੇ ਕਹਿਣ ਲੱਗੇ, ਭਾਈ ਆਲੀ ਸਿੰਘ ਜੀ, ਚਲੋ ਤੁਹਾਨੂੰ ਬਖਸ਼ਿਸ਼ ਕਰਦੇ ਹਾਂ, ਤੁਸੀਂ ਬਖਸ਼ਿਸ਼ ਲਵੋ। ਤੁਹਾਡੇ ਦੋ ਪੁੱਤਰ ਚੜਾਈ ਕੀਤੇ ਹਨ, ਤੁਸੀਂ ਦੋ ਪੁੱਤਰਾਂ ਦਾਨ ਸਾਡੇ ਤੋਂ ਲਵੋ, ਤੁਹਾਨੂੰ ਇਹ ਬਖਸ਼ਿਸ਼ ਕਰ ਰਹੇ ਹਾਂ।
ਉਹ ਵੀ ਜਨਮੈ ਜੋੜੇ ਦੋ, ਮਾਈ ਸਿੰਘ ਓ ਬਲੋ ਸਿੰਘ ਸੋ।
ਇਹ ਪੁੱਤਰ ਤੁਹਾਡੇ ਜੁੜਵੇਂ ਪੁੱਤਰ ਸਨ, ਤੁਹਾਡੇ ਜੁੜਵੇਂ ਪੁੱਤਰ ਹੋਰ ਦੋ ਪੈਦਾ ਹੋਣਗੇ, ਇੱਕ ਦਾ ਨਾਂ ਭਾਈ ਮਾਹੀ ਸਿੰਘ ਹੋਵੇਗਾ ਦੂਜੇ ਦਾ ਨਾਮ ਹੋਵੇਗਾ ਭਾਈ ਬਲ ਸਿੰਘ ਬੱਲੋ ਸਿੰਘ। ਇਹ ਬੱਲੋ ਸਿੰਘ ਤਾਂ ਲਿਖਿਆ ਹੈ ਕਿਉਂਕਿ ਮਾਤਰਾ ਪੂਰੀ ਕਰਨ ਕਰਕੇ। ਬਲ ਸਿੰਘ ਦੂਜੇ ਦਾ ਨਾਮ ਹੈ। ਇੱਕ ਦਾ ਨਾਮ ਭਾਈ ਮਾਹੀ ਸਿੰਘ ਹੋਵੇਗਾ। ਇਹ ਤੇਰੇ ਦੋ ਪੁੱਤਰ ਪੈਦਾ ਹੋਣਗੇ,
ਦੋਹੇਰਾ ਦੀਪ ਸਿੰਘ ਚੁਕੋਹੀਏ ਦਾਣੇ ਚਬੇ ਨਾ ਜਾਏ।
ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਦੇ ਸਰਦਾਰ, ਪਹੂ ਪਿੰਡ ਦੇ ਰਹਿਣ ਵਾਲੇ, ਕਲਗੀਧਰ ਪਾਤਸ਼ਾਹ ਦੇ ਪਰਮ ਸੇਵਕ, ਜਿਨ੍ਹਾਂ ਦੇ ਜਾੜਾਂ ਨਹੀਂ ਸਨ। ਬਚਪਨ ਵਿਖੇ ਕੁਦਰਤੀ ਪਹਾੜਾਂ ਵਰਤਿਆ ਕਿ ਦੰਦ ਜਾੜਾਂ ਨਹੀਂ ਰਹੀਆਂ, ਤੇ ਐਸੇ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਕੋਲ ਦਾਣੇ ਚਬੇ ਨਾ ਜਾਹੇ। ਜਿਹੜਾ ਕੋਈ ਦੰਦ ਵਾਲਾ ਹੈ ਦਾਣੇ ਚਬ ਲੈਂਦਾ, ਜਿਹਦੇ ਜੜਾਂ ਨਹੀਂ ਭਾਈ ਉਹਨੂੰ ਕੁੱਟ ਕੁੱਟ ਕੇ ਚਬਾ ਲੈਂਦਾ, ਛੱਕ ਲੈਂਦਾ। ਅੱਜ ਵੀ ਬਜ਼ੁਰਗ ਖਾਲਸੇ ਪੰਥ ਵਿਖੇ ਇਸੇ ਤਰ੍ਹਾਂ ਕਰਦੇ। ਦਾਣੇ ਦਾ ਭਾਵ ਕੀ ਹੈ? ਬਦਾਮ। ਇਹ ਖਾਲਸੇ ਪੰਥ ਦੇ ਬੋਲੇ ਹਨ। ਬਦਾਮ ਕਿਹਨੂੰ ਕਹਿੰਦੇ? ਭੁੱਜੇ ਛੋਲਿਆਂ ਨੂੰ। ਤੇ ਖਾਲਸਾ ਪੰਥ ਉਹਨੂੰ ਬਦਾਮ ਕਹਿੰਦਾ। ਤੇ ਖਾਲਸੇ ਪੰਥ ਦੇ ਬਦਾਮ ਇਹ ਦਾਣੇ ਜਿਹੜੇ ਚਬੇ ਨਹੀਂ ਜਾਂਦੇ ਬਾਬਾ ਦੀਪ ਸਿੰਘ ਜੀ ਤੋਂ।
ਜਿਸ ਕੋ ਦਾਣਾ ਦਈ ਸੋ ਮੈਂ ਦਿਓ ਬਤਾਏ।
ਕੀ ਕਹਿੰਦੇ? ਸੁਣੋ ਖਾਲਸਾ ਜੀਓ, ਜਿਵੇਂ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਨੂੰ ਇਹ ਦਾੜਾ ਬਖਸ਼ਿਸ਼ ਕੀਤੀਆਂ, ਆਪ ਜੀ ਉਹ ਸੁਣੋ।
ਇੱਕ ਦਿਨ ਛੋਲੇ ਲਿਆਇਓ ਕੋਈ ਬੰਦਾ ਦੀਵਾਨ।
ਇੱਕ ਦਿਨ ਦੀਵਾਨ ਸਜਿਆ ਖਾਲਸੇ ਪੰਥ ਦਾ। ਦੀਵਾਨ ਵਿਖੇ ਕੀਰਤਨ ਕਥਾ ਵਿਚਾਰਾਂ ਹੋਈਆਂ, ਉਪਰੰਤ ਗੁਰਮਤਾ ਹੋ ਰਿਹਾ, ਤੇ ਉਸ ਗੁਰਮਤੇ ਵਿਖੇ ਕੋਈ ਰੱਬ ਦਾ ਪਿਆਰਾ ਛੋਲਿਆਂ ਦੀ ਬੋਰੀ ਭਰ ਕੇ ਲੈ ਆਇਆ।
ਓ ਸਭੈ ਚਾਬਤ ਬਏ ਇੱਕ ਚਬੈ ਸਿੰਘ ਜਵਾਨ।
ਇਹ ਛੋਲਾ ਛੋਲਾ ਕਹਿੰਦੇ ਬਦਾਮਾਂ ਨੂੰ। ਜਦੋਂ ਛੋਲੇ ਲੈ ਕੇ ਆਇਆ, ਬਦਾਮ ਲੈ ਕੇ ਆਇਆ ਖਾਲਸੇ ਪੰਥ ਦੇ, ਤੇ ਸਾਰੇ ਚਬ ਰਹੇ ਸਨ, ਤੇ ਉਨ੍ਹਾਂ ਚੱਪਣ ਵਾਲਿਆਂ ਚ ਬੰਦਾ ਸਿੰਘ ਬਹਾਦਰ ਸਭ ਨੂੰ ਵੇਖ ਰਹੇ, ਸਾਰੇ ਸਿੰਘ ਵੇਖ ਰਹੇ ਦੂਜੇ ਨੂੰ ਵੀ, ਸਭ ਚੱਬ ਰਹੇ ਹਨ, ਪਰ ਇੱਕ ਸਿੰਘ ਨੌਜਵਾਨ ਰੱਬ ਦਾ ਪਿਆਰਾ ਉਹ ਦਾਣੇ ਨਹੀਂ ਚਬਾ ਰਿਹਾ।
ਭਈ ਹੋਰ ਸਭਨ ਨੇ ਮੁਖੋਂ ਅਲਾਇਆ, ਦੀਪ ਸਿੰਘ ਨੇ ਦਾਣਾ ਨਾ ਖਾਇਆ।
ਇਹ ਖਾਲਸੇ ਪੰਥ ਦੇ ਮਖੌਲ ਕਰਨ ਵਾਲੇ ਵੀ ਕਈ ਸਿੰਘ ਹੁੰਦੇ ਹਨ। ਅੱਜ ਵੀ ਖਾਲਸੇ ਪੰਥ ਕਈ ਮਖੌਲ ਕਰਦੇ, ਕਈ ਦੂਜੇ ਦੀ ਗੱਲਾਂ ਵੀ ਬਣਾਉਂਦੇ ਹਨ। ਤੇ ਇੱਕ ਸਿੰਘਾਂ ਨੇ ਆਖਿਆ, ਚਾਰ ਪੰਜ ਸਿੰਘ ਇਕੱਠੇ ਬੈਠੇ ਸਨ, ਆਖਿਆ ਉਹਨਾਂ ਨੇ ਕਿ ਬੰਦਾ ਸਿੰਘ ਜੀ ਬਹਾਦਰ, ਦੀਪ ਸਿੰਘ ਨੇ ਨਾ ਦਾਣਾ ਖਾਇਆ। ਇਹ ਦੀਪ ਸਿੰਘ ਜੀ ਦਾਣਾ ਨਹੀਂ ਖਾ ਰਹੇ, ਪਤਾ ਹੈ ਸਭ ਨੂੰ ਇਹਨਾਂ ਦੀ ਜਾੜਾ ਨਹੀਂ, ਦੰਦ ਨਹੀਂ, ਪਰ ਫਿਰ ਵੀ ਉਹਨਾਂ ਸਿੰਘਾਂ ਨੇ ਮਖੌਲ ਕੀਤਾ ਹੈ।
ਇੱਕ ਬੰਦੇ ਨੇ ਉਸ ਕੋ ਕਹਿਓ ਕਿਮ ਤੂੰ ਛੋਲੇ ਚਬਿਓ ਰਿਹਾ।
ਤੇ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਨੂੰ ਜਦੋਂ ਵੇਖਿਆ, ਤੇ ਵੇਖ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਛੋਲੇ ਨਹੀਂ ਚਬਾ ਰਹੇ, ਛੱਕ ਨਹੀਂ ਰਹੇ ਇਹ ਛੋਲੇ।
ਉਸੇ ਕਹਿਓ ਹਮ ਦਾੜ ਦੰਤ ਨਾਈ, ਹਮ ਸੋ ਦਾਣਾ ਚਬਿਓ ਨਾ ਜਾਏ।
ਦੀਪ ਸਿੰਘ ਜੀ ਨੇ ਆਖਿਆ, ਬੰਦਾ ਸਿੰਘ ਜੀ ਬਹਾਦਰ, ਗੁਰੂ ਦੀ ਬਖਸ਼ਿਸ਼ ਹੈ ਐਸੀ ਵਿਦ ਬਣੀ ਕਿ ਮੇਰੇ ਮੁਖ ਵਿਖੇ ਦਾੜਾ ਦੰਦ ਨਹੀਂ, ਇਹ ਪ੍ਰਮਾਤਮਾ ਦੀ ਵਿਧ ਹੈ, ਨਾ ਦਾੜਾ ਹਨ ਨਾ ਦੰਦ ਹਨ।
ਬੰਦੇ ਕਹਿਓ ਮੈਂ ਦਈ ਤੁਮ ਦਾਰ।
ਬੰਦਾ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਜਾਓ ਸਤਿਗੁਰ ਦੀ ਬਖਸ਼ਿਸ਼ ਹੈ, ਤੁਹਾਨੂੰ ਅਸੀਂ ਦਾਣ ਬਖਸ਼ਿਸ਼ ਕਰ ਰਹੇ ਹਾਂ, ਤੁਹਾਡੇ ਮੁਖ ਵਿਖੇ ਦੰਦ ਆਣਗੇ, ਦਾੜਾ ਆਪੇ ਸਤਿਗੁਰ ਮਹਾਰਾਜ ਕਲਗੀਧਰ ਪੈਦਾ ਕਰਨਗੇ।
ਹੁਣ ਮਾਰਿਓ ਫੱਕੇ ਚਬਿਓ ਕੜਾ ਕਰ।
ਉਸੇ ਵੇਲੇ ਸਤਿਗੁਰ ਦੀ ਵਿਧ ਬਣੀ, ਇੱਕ ਸਾਧ ਬਚਨ ਅਟਲਾਦਾ, ਅਟਲ ਬਚਨ ਸਾਧ ਦਾ, ਪ੍ਰਮਾਤਮਾ ਦੇ ਰੱਬ ਦੇ ਪਿਆਰਿਆਂ ਦਾ, ਖਾਲਸੇ ਪੰਥ ਦਾ ਬਚਨ, ਜਦੋਂ ਮੁੱਠੀ ਭਰ ਕੇ ਉਹ ਬਦਾਮ ਛਕੇ ਛੋਲੇ ਛਕੇ ਤੇ ਦਰ ਦਰ ਜਪਾਉਣ ਲੱਗੇ, ਜਿਵੇਂ ਕੋਈ ਨੌਜਵਾਨ ਆਪਣੇ ਦੰਦਾਂ ਨਾਲ ਦਰ ਦਰ ਦਾਣੇ ਚਪਾਉਂਦਾ ਹੈ, ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਉਹ ਦਾਣੇ ਚਬਾ ਰਹੇ ਹਨ।
ਐਸੀ ਐਸੀ ਕਰਾਮਾਤ ਲਗਾਈ ਦੁਨੀਆ ਬਹੁਤ ਉਸ ਗੈਲ ਲਗੇ ਆਏ।
ਐਸੀ ਐਸੀ ਕਰਾਮਾਤਾ ਵਿਖਾਈਆਂ ਲਗਾਈਆਂ ਖਾਲਸੇ ਪੰਥ ਵਿਖੇ, ਅੱਜ ਵੀ ਕਰਾਮਾਤਾ ਹਨ, ਤੇ ਅੱਜ ਵੀ ਖਾਲਸਾ ਪੰਥ ਸਭ ਤੋਂ ਉਚੇਰਾ ਹੈ, ਕਿਸੇ ਤੋਂ ਹੀਣਾ ਨਹੀਂ, ਪਰ ਅਸੀਂ ਆਪੇ ਹੀਣੇ ਹੋ ਰਹੇ ਹਾਂ। ਅਸੀਂ ਆਪੇ ਦੂਜਿਆਂ ਦੇ ਕੋਲ ਜਾ ਰਹੇ ਹਾਂ, ਕਦੀ ਮੜੀਆਂ ਮਸਾਣੀਆਂ ਦੇ, ਕਦੀ ਇੱਧਰ ਜਾ ਰਹੇ ਹਾਂ। ਤੇ ਬੰਦਾ ਸਿੰਘ ਬਹਾਦਰ, ਖਾਲਸਾ ਪੰਥ, ਬਾਬਾ ਦੀਪ ਸਿੰਘ, ਭਾਈ ਬਾਜ ਸਿੰਘ ਵਰਗੇ ਇਹ ਖਾਲਸੇ ਪੰਥ ਕੋਲ ਐਸੀਆਂ ਐਸੀਆਂ ਕਰਾਮਾਤਾਂ ਹਨ ਕਿ ਸਾਰਾ ਸੰਸਾਰ ਆ ਕੇ ਮੱਥੇ ਟੇਕਦਾ ਹੈ ਖਾਲਸੇ ਪੰਥ ਦੇ ਹਜ਼ੂਰ।
ਐਸੀ ਐਸੀ ਅਨਕ ਸਿਧਾਏ, ਕਿਤ ਕੋ ਥੀ ਜੋ ਸੁਣ ਪਾਏ।
ਅਨੇਕਾਂ ਰਿਧੀਆਂ ਸਿੱਧੀਆਂ ਕਰਾਂ ਮਾਤਾ, ਤੁਹਾਨੂੰ ਕੀ ਸੁਣਾਈਏ ਖਾਲਸਾ ਜੀ। ਉਹ ਕਵੀ ਜੀ ਕਹਿੰਦੇ ਹਨ, ਜਿਹੜੀਆਂ ਆਪ ਜੀ ਨੇ ਸੁਣੀਆਂ ਹਨ ਉਹਨਾਂ ਸਭ ਲਈ ਆਖੋ ਧੰਨ ਗੁਰੂ ਨਾਨਕ, ਧੰਨ ਗੁਰ ਕਲਗੀਧਰ ਪਾਤਸ਼ਾਹ। ਇਹ ਸਤਿਗੁਰ ਤੁਹਾਡੀ ਕਲਾ ਹੈ, ਤੁਹਾਡੀ ਬਖਸ਼ਿਸ਼ ਸਦਕਾ ਖਾਲਸੇ ਪੰਥ ਵਿਖੇ ਸਾਰੀ ਬਖਸ਼ਾਂ ਹਨ। ਜਿਹੜਾ ਖਾਲਸਾ ਗੁਰੂ ਦੇ ਹਜ਼ੂਰ ਦੇ ਪਹਿਰਾ ਦੇਵੇਗਾ, ਤਿਆਰ ਬਰ ਤਿਆਰ ਰਹੇਗਾ, ਰਹਿੜੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ, ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਜਿਹੜਾ ਰਹਿਣੀ ਰਹੇਗਾ, ਤਿਆਰ ਬਰ ਤਿਆਰ ਰਹੇਗਾ, ਤੇ ਉਹਦੇ ਅੰਗ ਸੰਗ ਮਹਾਰਾਜ ਹਰ ਵੇਲੇ ਅੱਜ ਵੀ ਹਨ। ਅੱਜ ਵੀ ਅਸੀਂ ਤਿਆਰ ਬਰ ਤਿਆਰ ਹੋਈਏ ਖਾਲਸਾ ਜੀਓ, ਸਰਬ ਲੋ ਦੇ ਕੜੇ ਕਿਰਪਾਨ ਆਦਿਕ ਪਾ ਕੇ, ਅੰਮ੍ਰਿਤ ਛੱਕ ਕੇ, ਤਿਆਰ ਬਰ ਤਿਆਰ ਗੁਰਬਾਣੀ ਦਾ ਜਾਪ ਕਰੀਏ, ਖਾਲਸੇ ਪੰਥ ਦੇ ਅਧੀਨ ਰਹੀਏ। ਜਿਹੜਾ ਖਾਲਸੇ ਪੰਥ ਦੇ ਅਧੀਨ ਰਹੇਗਾ ਉਹਨੂੰ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ, ਕੋਈ ਕਰਾਮਾਤ ਆਦਿਕ ਆ ਕੇ ਤੰਗ ਨਹੀਂ ਕਰ ਸਕਦੀ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਖਾਲਸੇ ਪੰਥ ਵੱਲੋਂ ਇੱਕ ਬਖਸ਼ਿਸ਼ ਲੈ ਕੇ ਅਨੇਕਾਂ ਕਲਾ ਵਿਖਾ ਰਹੇ ਹਨ। ਇਹ ਵਾਰਤਾ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ।